ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਨ ਹਾਰ ਜਿਨ ਸਿਰਜੇ ਤਿਨ ਗੋਈ ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸਚੀ ਨਾਈ ਆਪੇ ਕਰ ਵੇਖ ਸਿਰ ਸਿਰ ਲੇਖ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਵਰੇ ਕਾਇਨਾਤ ਮੁਜੱਸਮਾ ਯਾ ਬੇਹਯਾਤ ਵਾਲੀ ਏ ਕੁਲ ਆਲਮ ਮਨੁੱਖਤਾ ਦੇ ਸਾਂਝੇ ਰਹਿਬਰ ਜਗਤ ਜਲੰਦੇ ਦਾ ਉਧਾਰ ਕਰਨ ਹਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਬਖਸ਼ਿਸ਼ਾਂ ਦੇ ਦਾਤੇ ਮਿਹਰਮਤ ਦੇ ਭੰਡਾਰ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਮੁਬਾਰਕ ਚਰਨ ਪਰਸਨ ਆਏ ਗੁਰੂ ਪਿਆਰ ਵਾਲਿਓ ਅਤੇ ਮੀਡੀਏ ਰਾਹੀਂ ਦੇਸ਼ਾਂ ਵਿਦੇਸ਼ਾਂ ਅੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਪਾਵਨ ਦਰਬਾਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਾਵਨ ਸ਼੍ਰੀ ਮੁੱਖ ਵਾਕ ਉਸ ਦੇ ਪਾਵਨ ਵਿਚਾਰ ਨਾਲ ਗੁਰੂ ਰਹਿਮਤ ਨਾਲ ਆਪਾਂ ਜੁੜਨਾ ਹੈ। ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਧਨਾਸਰੀ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੈ ਜੋ ਸਾਹਿਬ ਜੀਆਂ ਦੇ ਪਾਵਨ 688 ਅੰਗ ਪਰ ਸ਼ੋਭਤ ਹੈ। ਵਿਚਾਰ ਵੱਲ ਪਰਤ ਸਕੀਏ, ਧਨਾਸਰੀ ਦਾ ਅਰਥ ਹੁੰਦਾ ਹੈ, ਇਹਦੀ ਸ਼ਬਦ ਸੰਧੀ ਹੈ ਧਨ ਜਮਾਂ ਆਸਰੀ। ਧਨ ਜੀਵ ਆਤਮਾ ਲਈ ਸ਼ਬਦ ਬਾਣੀ ਅੰਦਰ ਵਰਤਿਆ ਨਾ, ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਧਨ ਕਿਹਾ ਜੀਵ ਆਤਮਾ ਲਈ ਸ਼ਬਦ, ਜਿਹੜੀ ਜੀਵ ਆਤਮਾ ਦਾ ਆਸਰਾ ਪਰਮਾਤਮਾ ਦਾ ਨਾਮ ਬਣ ਜਾਏ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਉੱਥੇ ਰਾਗ ਦੇ ਪ੍ਰਥਾਏ ਵੀ ਅਤੇ ਰੂਹਾਨੀਅਤ ਪ੍ਰਤੀ ਵੀ ਸ਼ਬਦ ਉਚਾਰੇ ਆ। ਧਨਾਸਰੀ ਧਨਵੰਤੀ ਜਾਣੀ ਹੈ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ। ਜਿਹੜੀ ਜੀਵ ਆਤਮਾ ਸਤਿਗੁਰੂ ਦੇ ਆਖੇ ਲੱਗ ਕੇ ਕਾਰ ਕਮਾਉਂਦੀ ਹੈ। ਸਾਹਿਬ ਸਾਰੇ ਅੰਮ੍ਰਿਤ ਬਚਨਾਂ ਅੰਦਰ ਸਾਨੂੰ ਸਮਝਾਉਣਗੇ। ਸਤਿਗੁਰੂ ਦੇ ਆਖੇ ਲੱਗ ਕੇ ਕਾਰ ਕਮਾਉਣੀ ਹੈ, ਮਨੁੱਖਾ ਜੀਵਨ ਦੀ ਸਫਲਤਾ ਹੈ। ਪਰਮਾਤਮਾ ਦਾ ਨਾਮ ਅਭਿਆਸ, ਨਾਮ ਬਾਣੀ, ਸੇਵਾ ਸਿਮਰਨ ਵਾਲਾ ਜੀਵਨ, ਅਤੇ ਜਿਹੜੀ ਜੀਵ ਆਤਮਾ ਸਤਿਗੁਰੂ ਦੀ ਕਾਰ ਕਮਾਉਣ ਲੱਗ ਪੈਂਦੀ ਹੈ, ਸਾਹਿਬ ਕਹਿੰਦੇ ਭਾਈ ਉਹ ਜੀਵ ਆਤਮਾ ਧਨਵੰਤੀ ਹੋ ਜਾਂਦੀ ਹੈ, ਉਹਦੇ ਅੰਦਰ ਗੁਣਾਂ ਦਾ ਨਿਧਾਨ ਪ੍ਰਗਟ ਹੋ ਜਾਂਦਾ ਹੈ। ਇਸ ਲਈ ਇਸ ਦਾ ਜਿਹੜੀ ਸ਼ਬਦ ਸੰਧੀ ਹੈ ਧਨਾਸਰੀ ਦੀ, ਉਹ ਹੈ ਜੀ ਧਨ ਦਾ ਆਸਰਾ, ਜੀਵ ਆਤਮਾ ਦਾ ਆਸਰਾ ਉਹ ਹੈ ਪਰਮਾਤਮਾ ਦਾ ਨਾਮ। ਸਾਹਿਬ ਨੇ ਇਸ ਪਾਵਣ ਰਾਗ ਅੰਦਰ, ਔਰ ਇਹ ਪਾਵਣ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅੰਦਰ ਜਿੱਥੇ ਗਿਣਤੀ ਕਰਕੇ ਦਸਵਾਂ ਰਾਗ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗਾਂ 'ਤੇ 660 ਤੋਂ ਲੈ ਕੇ 695 ਤੱਕ ਇਹ ਰਾਗ ਚੱਲਦਾ ਹੈ ਜੀ। ਅੱਜ ਦੇ ਇਸ ਪਾਵਣ ਸਤਿਗੁਰੂ ਦੇ ਅੰਮ੍ਰਿਤ ਸ਼ਬਦ ਅੰਦਰ ਦੇਖੋ, ਆਪ ਜੀ ਸਿਆਣੇ ਹੋ, ਜਦੋਂ ਸ਼ਬਦ ਆਉਂਦਾ ਉਦੋਂ ਰਹਾਉ ਆਉਂਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਤੁਸੀਂ ਆਸਾ ਰਾਗ 'ਚ ਚਾਹੇ ਧਨਾਸਰੀ ਰਾਗ 'ਚ ਸ਼ੰਤ ਪੜ੍ਹੋਗੇ ਨਾ, ਸ਼ੰਤ ਵੀ ਇੱਕ ਕਵ ਦਾ ਰੂਪ ਹੈ, ਅਤੇ ਸ਼ੰਤ ਦਾ ਜਿਹੜਾ ਮੁੱਢਲਾ ਸਰੂਪ ਹੈ ਜੀ ਉਹ ਚਾਰ ਬੰਦਾਂ ਦਾ ਹੁੰਦਾ। ਸੁਣਿਓ ਬਿਲਕੁਲ ਸੰਖੇਪ ਅੰਦਰ, ਹੁਣ ਇਸ ਸ਼ਬਦ ਅੰਦਰ ਵੀ ਪੰਜ ਬੰਦ ਨੇ, ਚਾਰ ਬੰਦਾਂ ਅੰਦਰ ਸਥਿਤੀ ਦੱਸ ਕੇ ਪੰਜਵੇਂ ਅੰਦਰ ਸਤਿਗੁਰੂ ਨੇ ਬਖਸ਼ਿਸ਼ ਕਰਕੇ ਤਾਂ ਉਹ ਸ਼ੰਤ ਦਾ ਜਿਹੜਾ ਆਪਾਂ ਕਹੀਏ ਨਿਯਮ ਹੈ, ਵਿਧਾਨ ਹੈ, ਉਹਨੂੰ ਤਾਂ ਬਦਲਿਆ ਧੰਨ ਗੁਰੂ ਨਾਨਕ ਸਾਹਿਬ ਨੇ। ਚਾਰਾਂ ਅੰਦਰ ਉਹਦੀ ਸਥਿਤੀ ਦੱਸੀ ਹੈ ਵੀ ਆਹ ਰਸਤੇ ਨੇ ਇੱਦਾਂ ਚੱਲਣਾ, ਅਤੇ ਪੰਜਵੇਂ ਅੰਦਰ ਉਹਦੀ ਬਖਸ਼ਿਸ਼ ਦੱਸੀ ਹੈ ਕਿੱਦਾਂ ਪ੍ਰਾਪਤ ਹੁੰਦੀ ਹੈ। ਪੰਜ ਬੰਦਾ ਅੰਦਰ ਇਹ ਪਾਵਣ ਸ਼ਬਦ ਜੋ ਸ਼ੰਤ ਦਾ ਹੀ ਇੱਕ ਰੂਪ ਹੈ, ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਮਿਹਰਮਤ ਕੀਤੀ ਹੈ। ਆਪ ਜੀ ਕਰੋ ਕਿਰਪਾਲਤਾ, ਅਸੀਸ ਬਖਸ਼ੋ, ਪਾਵਣ ਸ਼ਬਦ ਦੀ ਵਿਚਾਰ ਦੀ ਆਰੰਭਤਾ ਕਰ ਸਕੀਏ। ਭਾਵਨਾ ਪਿਆਰ ਸ਼ਰਧਾ ਅਤੇ ਸਤਿਕਾਰ ਸਹਿਤ ਰਸਨਾ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ਼੍ਰੀ
ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਜੀਵਾਂ ਤੇਰਾ ਨਾਏ, ਮਨ ਆਨੰਦ ਹੈ ਜੀਉ।
ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਮਾਲਕ ਪਰਮਾਤਮਾ ਜੀ, ਜਿਹਨੇ ਮਨ ਵਿੱਚ ਆਨੰਦ ਲੈਣਾ ਨਾ, ਉਹਨੂੰ ਜਿਉਣ ਦਾ ਤਰੀਕਾ ਇਹ ਚਾਹੀਦਾ। ਇਹਨੂੰ ਕਹਿੰਦੇ ਜੀ ਅਨਵੇ ਅਰਥ, ਸਿਆਣੇ ਸੱਜਣ ਜਾਣਦੇ ਨੇ ਪਿੱਛੋਂ ਚੁੱਕੇ ਅਰਥ ਕਰਨੇ। ਜਿਹਨੇ ਮਨ ਵਿੱਚ ਆਨੰਦ ਲੈਣਾ, ਮਨ ਦੀ ਸ਼ਾਂਤੀ ਲੈਣੀ ਹੈ, ਉਹਨੂੰ ਕੀ ਕਰਨਾ ਪੈਂਦਾ? ਰੋਜ਼ ਤੁਸੀਂ ਦੋ ਵਾਰੀ ਬਚਨ ਪੜ੍ਹਦੇ ਹੋ ਕਿ ਜਿਹਦੇ ਨਾਮ, ਜਿਹਦਾ ਮਨ ਦਾ ਆਧਾਰ ਰੱਬ ਦਾ ਨਾਮ ਹੋ ਜਾਂਦਾ ਨਾ, ਉਹਦੇ ਮਨ ਦੇ ਵਿੱਚ ਇੱਕ ਸ਼ਾਂਤੀ ਪ੍ਰਗਟ ਹੁੰਦੀ ਹੈ। ਬਚਨ ਪੜ੍ਹਦੇ ਹੋ, ਸਾਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ। ਪਹਿਲਾਂ ਕੀ ਕਰਦਾ? ਨਾਮ ਜਿਨ ਭੁੱਖਾਂ ਸਭ ਗਵਾਈਆਂ, ਅਤੇ ਭੁੱਖ ਹੀ ਮਨ ਲਈ ਦੁੱਖ ਹੈ। ਪਦਾਰਥ ਦੀ ਲੋੜ ਤਨ ਨੂੰ ਹੈ, ਮਨ ਨੂੰ ਨਹੀਂ। ਮਨ ਨੂੰ ਲੋੜ ਹੈ ਭਜਣ ਦੀ, ਪਰਮਾਤਮਾ ਦੀ ਇਬਾਦਤ ਦੀ, ਅਤੇ ਜਦੋਂ ਕਰ ਸ਼ਾਂਤ, ਜਦੋਂ ਇਹ ਸ਼ਾਂਤ ਹੋ ਗਿਆ ਤਾਂ ਫਿਰ ਕੀ ਹੋਇਆ? ਇਹਦੇ ਵਿੱਚ ਸੁੱਖ ਵੱਸ ਜਾਣਾ, ਇਹਨੇ ਆਨੰਦਿਤ ਹੋ ਜਾਣਾ ਹੈ। ਸਾਹਿਬ ਕਹਿਣ ਲੱਗੇ ਮੇਰਾ ਮਨ ਆਨੰਦ ਹੋ ਗਿਆ, ਕਿਉਂ? ਕਿਉਂਕਿ ਜੀਵਾਂ ਤੇਰਾ ਨਾ ਏ, ਹੁਣ ਜਿਹੜੀ ਮੇਰੀ ਜ਼ਿੰਦਗੀ ਹੈ ਨਾ, ਉਹ ਤੇਰਾ ਨਾਮ ਬਣ ਗਈ। ਅਤੇ ਸਾਹਿਬ ਦੇ ਰੱਬੀ ਬਚਨ ਤੁਸੀਂ ਅਕਸਰ ਪੜ੍ਹਦੇ ਹੋ, ਸੋਦਰ ਅੰਦਰ ਗੁਰਸਿੱਖ ਨਿਤਨੇਮੀ ਗੁਰਸਿੱਖ ਰੋਜ਼ ਪੜ੍ਹਦੇ ਹੋ ਕਿ ਹੇ ਪ੍ਰਭੂ ਪਰਮਾਤਮਾ ਜੀ, ਆਖਾਂ ਜੀਵਾਂ ਵਿਸਰੇ ਮਰ ਜਾਓ, ਅਤੇ ਮੇਰੀ ਜਿਹੜੀ ਜ਼ਿੰਦਗੀ ਹੈ ਜੀਵਾਂ ਤੇਰਾ ਨਾ ਏ, ਮੇਰੀ ਜ਼ਿੰਦਗੀ ਬਣ ਗਈ ਪ੍ਰਭੂ ਪਰਮਾਤਮਾ ਜੀ ਤੇਰੇ ਨਾਮ ਦੀ ਇਬਾਦਤ, ਤੇਰਾ ਨਾਮ ਦਾ ਜਪਣਾ। ਅਤੇ ਜਿਹੜਾ ਤੇਰਾ ਨਾਮ ਹੈ ਉਹ ਮੇਰੇ ਮਨ ਵਿੱਚ ਇੱਕ ਆਨੰਦ ਪੈਦਾ ਕਰਦਾ, ਉਹ ਅਵਸਥਾ ਮਨ ਨੂੰ ਬਖਸ਼ਦਾ ਜਿੱਥੋਂ ਮਨ ਡੋਲਦਾ ਨਹੀਂ। ਥੋੜ੍ਹੀ ਜਿਹੀ ਬੇਨਤੀ ਕਰਾਂ ਅੱਗੇ ਚੱਲਣ ਤੋਂ ਪਹਿਲਾਂ, ਜਿਵੇਂ ਵਾਰ ਦੀਆਂ ਪੌੜੀਆਂ ਨੇ, ਇਵੇਂ ਜਦੋਂ ਸੰਤ ਆਉਂਦੇ ਨਾ ਗੁਰੂ ਗ੍ਰੰਥ ਸਾਹਿਬ 'ਚ, ਹੁਣ ਅਸੀਂ ਸਿਆਣੇ ਸੱਜਣ ਬੈਠੇ ਹੋ, ਆਪਾਂ ਸੋਚਾਂਗੇ ਵੀ ਇਹਨੂੰ ਸੈਂਟਰਲਾਈਜ਼ ਕਿਵੇਂ ਕਰਾਂਗੇ, ਜਿਵੇਂ ਅਸੀਂ ਹੋਰ ਸ਼ਬਦ ਸਮਝਦੇ ਹਾਂ ਨਾ ਜੀ, ਅਤੇ ਰਹਾਉ ਨੂੰ ਆਧਾਰ ਬਣਾ ਲਈਦਾ। ਜਦੋਂ ਸੰਤ ਨੂੰ ਸਮਝਣਾ, ਪੌੜੀਆਂ ਨੂੰ ਸਮਝਣਾ, ਉਦੋਂ ਜਿਹੜੀ ਉਸ ਬੰਦ ਦੀ ਅਖੀਰਲੀਆਂ ਪੰਕਤੀਆਂ ਹੁੰਦੀਆਂ ਨਾ, ਇਹ ਸਾਰਾ ਸ਼ਬਦ ਉਹਦੇ 'ਤੇ ਖੜ੍ਹਾ ਹੁੰਦਾ। ਅਤੇ ਹੁਣ ਸਾਰੇ ਸ਼ਬਦ ਦਾ ਸਾਰੰਸ ਸ਼ੁਰੂ ਕਿੱਥੋਂ ਹੋਇਆ? ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ। ਅਤੇ ਅੱਗੇ ਜਾ ਕੇ ਸਾਹਿਬ ਨੇ ਬਖਸ਼ਿਸ਼ ਕਰਨੀ ਹੈ ਅੰਤਲੀ ਪੰਗਤੀ ਅੰਦਰ ਕਿ ਨਾਨਕ ਨਾਮ ਮਹਾਰਸ ਮਿੱਠਾ। ਜਿਹਦੀ ਜ਼ਿੰਦਗੀ ਪਰਮਾਤਮਾ ਦੇ ਨਾਮ ਨਾਲ ਜੁੜ ਗਈ, ਜਿਹੜਾ 24 ਘੰਟੇ ਦਿਨ ਰਾਤ ਪਰਮਾਤਮਾ ਦੇ ਵਿੱਚ ਧਿਆਨ ਧਰਦਾ ਹੈ, ਕਿ ਉਹ ਧਿਆਨ ਸ਼ੁਰੂ ਹੁੰਦਾ ਸ਼ਬਦ ਜਾਪ ਦੁਆਰਾ, ਨਾਮ ਬਾਣੀ ਦੇ ਅਭਿਆਸ ਦੁਆਰਾ, ਉਹਦੇ ਮਨ ਦੇ ਵਿੱਚ ਇੱਕ ਆਨੰਦ, ਇੱਕ ਖੇੜਾ। ਰੋਜ਼ ਰੱਬੀ ਬਚਨ ਪੜ੍ਹਦੇ ਹੋ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਐਸੀ ਅਵਸਥਾ ਉਸ ਗੁਰਸਿੱਖ ਦੀ, ਸਾਹਿਬ ਕਹਿਣ ਲੱਗੇ ਬਣਦੀ ਹੈ ਜੀ।
ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ।
ਸੱਚੋ ਸੱਚਾ ਪਰਮਾਤਮਾ ਦਾ ਜਿਹੜਾ ਨਾਮ ਹੈ ਸਾਚੋ ਸਾਚਾ ਨਾਉ, ਉਹ ਕੀ ਹੈ? ਉਹ ਗੁਣ ਗੋਬਿੰਦ ਹੈ ਜੀਓ। ਉਹ ਪ੍ਰਭੂ ਪਰਮਾਤਮਾ ਦੇ ਗੁਣ ਗਾਉਣੇ ਹੈ ਜਿਹੜੇ, ਉਹ ਹੀ ਸਦਾ ਸਦੀਵੀ ਸੱਚਾ ਨਾਮ ਹੈ, ਉਹ ਹੀ ਸਦਾ ਸੱਚ ਰਹਿਣ ਵਾਲਾ ਹੈ। ਮੈਂ ਫਿਰ ਬੇਨਤੀ ਕਰਾਂ ਆਪ ਜੀ ਦੇ ਚਰਨਾਂ 'ਚ ਧਿਆਨ ਦਿਆ ਜੇ, ਦੁਨੀਆ ਦੇ ਤਮਾਮ ਧਾਰਮਿਕ ਗ੍ਰੰਥਾਂ ਨੇ ਸੰਗਤ ਜੀ ਰੱਬ ਦੀਆਂ 3 ਅਵਸਥਾ ਦਾ ਜ਼ਿਕਰ ਕੀਤਾ ਹੈ। ਜੇ ਤੁਸੀਂ ਇੰਗਲਿਸ਼ ਵਿੱਚ ਅੰਗਰੇਜ਼ੀ ਵਿੱਚ ਟੈਂਸ ਵੀ 3 ਹੀ ਪੜ੍ਹਦੇ ਹੋ, ਪਾਸਟ ਪ੍ਰੈਜੈਂਟ ਅਤੇ ਫਿਊਚਰ, ਭੂਤ ਭਵਿੱਖ ਅਤੇ ਵਰਤਮਾਨ। ਇਹਨੂੰ ਫਾਰਸੀ ਵਿੱਚ ਵੀ ਇੱਦਾਂ ਹੀ ਸਭ ਸ਼ਬਦ ਸੱਜਣਾਂ ਨੇ ਸ਼ਬਦ ਵਰਤੇ ਹੈ, ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ ਭਲਿਆ। ਉਹ ਪ੍ਰਭੂ ਪਰਮਾਤਮਾ 3 ਅਵਸਥਾ 'ਚ ਨਹੀਂ, ਉਹ 4 ਅਵਸਥਾ 'ਚ ਸੱਚ ਹੈ। ਸੱਚੋ ਸੱਚਾ ਨਾਉ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਜਦੋਂ ਜਗਤ ਦਾ ਪਸਾਰਾ ਨਹੀਂ ਸੀ ਪਰਮਾਤਮਾ ਉਦੋਂ ਵੀ ਸੱਚ ਸੀ, ਸਦੀਵੀ ਸੀ, ਅਤੇ ਜਦੋਂ ਜਗਤ ਦਾ ਪਸਾਰਾ ਨਹੀਂ ਰਹੇਗਾ ਉਹ ਉਦੋਂ ਵੀ ਰਹੇਗਾ। ਕਿ ਅੱਜ ਸੰਸਾਰ ਦਾ ਪਸਾਰਾ, ਅੱਜ ਵੀ ਉਸੇ ਦੀ ਜੋਤ ਵਰਤ ਰਹੀ ਹੈ, ਅਤੇ ਪਰ ਇਸ ਦਾ ਆਨੰਦ ਉਹ ਲੈ ਸਕਦਾ ਗੁਣ ਗੋਬਿੰਦ ਹੈ ਜੀਓ, ਜਿਹੜਾ ਉਹ ਮਾਲਕ ਪਰਮਾਤਮਾ। ਗੋ ਕਹਿੰਦੇ ਆ ਧਰਤੀ ਨੂੰ, ਬਿੰਦ ਦਾ ਅਰਥ ਹੁੰਦਾ ਜਿਹਦੋਂ ਆਪਾਂ ਉਪਜਦੇ ਹਾਂ। ਉਹ ਮਾਲਕ ਪਰਮਾਤਮਾ ਜੀ ਤੋਂ ਸਾਰੇ ਪੈਦਾ ਹੋਏ ਹੈ, ਉਹ ਹੀ ਸਦੀਵੀ ਹੋਂਦ ਵਾਲਾ ਹੈ ਜੀ।
ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੇ ਤਿਨ ਗੋਈ।
ਗੁਰ ਗਿਆਨ, ਬਹੁਤ ਧਿਆਨ ਨਾਲ ਬੇਨਤੀ ਸੁਣਿਓ। ਸੀਮਤ ਸਮੇਂ ਅੰਦਰ 5 ਬੰਧ ਨੇ ਆਪਾਂ ਵਿਚਾਰਨੇ ਨੇ। ਜਿਹੜੀ ਗੁਰੂ ਦੀ ਬਖਸ਼ਿਸ਼ ਹੈ, ਉਹ ਨੰਨੇ ਦਾ ਔਂਕੜ ਕਹਿੰਦਾ ਰੁਕ ਜਾ, ਗੁਰ ਗਿਆਨ ਅਪਾਰਾ। ਜਿਹੜਾ ਗੁਰੂ ਦਾ ਗਿਆਨ ਹੈ ਨਾ, ਮੈਂ ਬੇਨਤੀ ਕਰਾਂ ਤੁਹਾਡੇ ਚਰਨਾਂ 'ਚ ਕਦੇ ਜ਼ਿੰਦਗੀ ਅੰਦਰ ਭੁੱਲ ਨਾ ਕਰਿਓ। ਵੈਸੇ ਤਾਂ ਭੱਟਾ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਪਦਤ ਤੇ ਮਤ ਚੂਕੇ ਰੇ ਮਨ, ਭੇਦ ਭੇਦ ਨਾ ਜਾਣ ਵੀਓ। ਵੇਖੀ ਪਦ ਅਰਥ ਹੁੰਦਾ ਰਾਹ, ਵੇਖੀ ਕਦੇ 4 ਬੰਦਿਆਂ ਦੀਆਂ ਕਿਤਾਬਾਂ ਪੜ੍ਹ ਕੇ ਥੜਕ ਜਾਏ ਵੀ ਗੁਰੂ ਵੀ ਸਰੀਰ ਹੀ ਹੈ, ਗੁਰੂ ਵੀ ਬੰਦਿਆਂ ਵਰਗਾ ਹੀ ਹੈ। ਇੱਥੋਂ ਤੱਕ ਕਹਿਣਾ ਲੋਕਾਂ ਸ਼ੁਰੂ ਕਰ ਦਿੱਤਾ, ਵੇਖੋ ਜੀ ਬਸ ਸ਼ਬਦ ਦੀ ਵਡਿਆਈ ਹੈ, ਸਰੀਰਾਂ ਦੀ ਗੱਲ ਛੱਡੋ। ਮੈਂ ਅਕਸਰ ਬੇਨਤੀ ਕਰਦਾ ਸੰਗਤ ਜੀ, ਜਿੰਨੀ ਵਸਤੂ ਕੀਮਤੀ ਹੁੰਦੀ ਹੈ ਭਾਂਡਾ ਓਨਾ ਹੀ ਕੀਮਤੀ ਹੁੰਦਾ ਹੈ। ਤੁਸੀਂ ਕਦੇ ਲੋਹੇ ਨੂੰ ਜਾ ਕੇ ਬੈਂਕਾਂ ਦੇ ਵਿੱਚ ਤਜੌਰੀਆਂ 'ਚ ਜਮ੍ਹਾਂ ਨਹੀਂ ਕਰਾਉਂਦੇ, ਸੋਨੇ ਅਤੇ ਹੀਰੇ ਤਜੌਰੀਆਂ 'ਚ ਰੱਖੇ ਜਾਂਦੇ ਨੇ। ਇਸ ਲਈ ਗੁਰੂ ਕੀ ਹੈ? ਸਾਹਿਬ ਨੇ ਬਾਣੀ ਅੰਦਰ ਵੈਸੇ ਆਪ ਹੀ ਬਖਸ਼ਿਸ਼ ਕਰ ਦਿੱਤੀ ਹੈ ਕਿ ਸਤਿਗੁਰ ਵੱਡਾ ਕਰ ਸਲਾਹੀ ਹੈ। ਸਤਿਗੁਰੂ ਇੱਦਾਂ ਨਹੀਂ ਹੈ ਜਿੰਨੀ ਤੈਨੂੰ ਸਮਝ ਆ ਗਈ, ਬਹੁਤ ਚੰਗੀ ਗੱਲ ਹੈ, ਪਰ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਤਾਂ ਗੁਰ ਗਿਆਨ ਅਪਾਰਾ, ਪਾਰ ਤੋਂ ਪਰੇ ਹੈ। ਪਾਰ ਤੋਂ ਪਰੇ ਕਿੰਨਾ ਕਹਿ ਸਿਰਜਣਹਾਰਾ, ਗੁਰੂ ਗਿਆਨ ਨੇ ਗੱਲ ਸਮਝਾਈ ਹੈ, ਭਾਵ ਗੁਰੂ ਨੇ ਬਖਸ਼ਿਸ਼ ਕਰਕੇ ਸਮਝਾਈ ਹੈ ਵੀ ਜਿਹੜਾ ਮਾਲਕ ਪਰਮਾਤਮਾ ਹੈ ਉਹ ਅਪਾਰ ਹੈ ਅਤੇ ਸਿਰਜਣਹਾਰ ਹੈ, ਉਹ ਤੋਂ ਹੀ ਸਭ ਕੁਝ ਪੈਦਾ ਹੋਇਆ। ਮੈਂ ਕਈ ਵਾਰੀ ਬੇਨਤੀ ਕਰਦਾ ਸੁਣਿਆ ਜੀ ਪਿਆਰ ਨਾਲ, ਦੇਖੋ ਜਦੋਂ ਤੁਸੀਂ ਧਰਮਾਂ ਦੀ ਗਹਿਰਾਈ 'ਚ ਜਾਓਗੇ ਨਾ ਤਾਂ ਤੁਹਾਨੂੰ ਇੱਕ ਗੱਲ ਲੱਭੇਗੀ। ਜਦੋਂ ਅਸੀਂ ਈਸਾਈ ਮਤ ਦਾ ਇੱਕ ਸ਼ਬਦ ਵਰਤਦੇ ਹਾਂ, ਸ਼ਬਦ ਅਸੀਂ ਕਹਿੰਦੇ ਉਹਨਾਂ ਦਾ ਗੋਡ, ਅਤੇ ਇਹਦੀ ਵੀ ਫੁੱਲ ਫਾਰਮ ਇਹੀ ਹੈ, ਗੋਡ 3 ਸ਼ਬਦਾਂ ਦਾ ਜੋੜ ਹੈ। ਜੀ ਦਾ ਅਰਥ ਹੁੰਦਾ ਜਨਰੇਟ ਕਰਨਾ, ਪੈਦਾ ਕਰਨਾ, ਓ ਦਾ ਅਰਥ ਹੁੰਦਾ ਓਪਰੇਟ ਕਰਨਾ ਚਲਾਉਣਾ, ਡੀ ਦਾ ਅਰਥ ਹੁੰਦਾ ਡਿਸਟਰਾਏ ਕਰਨਾ, ਨਾਸ ਕਰਨਾ, ਖਤਮ ਕਰਨਾ। ਅਤੇ ਗੁਰੂ ਗ੍ਰੰਥ ਸਾਹਿਬ ਪਹਿਲਾਂ ਕਹਿੰਦੇ ਸਭ ਕੁਝ ਇੱਕ ਤੋਂ ਹੋ ਰਿਹਾ, ਇੱਕ ਓਅੰਕਾਰ। ਜੇ ਕਿਸੇ 3 ਕਿਹਾ ਵੀ ਤਾਂ ਬਾਪੂ ਨੇ ਕਿਹਾ ਨਹੀਂ ਭਲਿਆ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਪਰ ਭੁੱਲੀ ਨਾ ਜਿਵਤ ਸੁਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫਰਮਾਨ। ਸਿਰਜਣਹਾਰ ਵੀ ਉਹ ਹੈ ਅਤੇ ਪੈਦਾ ਕਰਨ ਵਾਲਾ ਵੀ ਉਹ, ਪਾਲਣ ਵਾਲਾ ਵੀ ਉਹ ਹੈ ਅਤੇ ਮਾਰਨ ਵਾਲਾ ਵੀ ਉਹ ਹੈ, ਮਾਰੈ ਰੱਖ ਹੈ ਏਕੋ ਆਪ। ਜੰਮਣ ਮਰਨਾ ਹੁਕਮ ਹੈ, ਸਿਰਜਣਹਾਰ ਵੀ ਹੈ ਅਤੇ ਜਿਹੜਾ ਜਿਨ ਸਿਰਜੀ ਤਿੰਨ ਗੋਈ, ਜਿਹਨੇ ਇਹ ਸ੍ਰਿਸ਼ਟੀ ਜਿਹੜਾ ਸਿਰਜਦਾ ਹੈ ਨਾ, ਗੋਈ ਦਾ ਅਰਥ ਹੁੰਦਾ ਖਤਮ ਕਰਨਾ, ਐਂਡ ਕਰਨਾ, ਨਾਸ਼ ਕਰਨਾ, ਨੇਸਤੋ ਨਬੂਦ ਕਰਨਾ, ਦੀਵਾਨ ਕਰਨਾ। ਉਹ ਪ੍ਰਭੂ ਪਰਮਾਤਮਾ ਐਸਾ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ, ਜਿਹੜਾ ਸਿਰਜਣਹਾਰ ਵੀ ਹੈ ਅਤੇ ਜਿਨ ਸਿਰਜੀ ਤਿੰਨ ਗੋਈ। ਉਹ ਕੇਵਲ ਸਿਰਜਣਹਾਰ ਨਹੀਂ, ਉਹ ਸਭ ਕੁਝ ਨੂੰ ਨਾਸ਼ ਕਰਨ ਵਾਲਾ ਵੀ। ਭਾਵ ਕੀ ਹੈ ਕਿ ਸਭ ਸ਼ਕਤੀਆਂ ਦਾ ਮਾਲਕ ਇੱਕ ਪ੍ਰਭੂ ਪਰਮਾਤਮਾ ਹੈ। ਇਹ ਗੁਰੂ ਨੇ ਬਖਸ਼ਿਸ਼ ਕਰਕੇ ਸਮਝਾਇਆ ਹੈ ਜੀ।
ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ।
ਪਰਵਾਣੇ ਦਾ ਅਰਥ ਹੁੰਦਾ ਪਰਵਾਨਾ ਸੱਦਾ, ਤੇ ਪਠਾਇਆ ਦਾ ਅਰਥ ਹੈ ਭੇਜਿਆ। ਹੁਣ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਨੇ ਪਰਵਾਨਾ ਆਇਆ ਕਹਿਣ ਲੱਗੇ ਜਿਹੜਾ ਸਿਰਜਦਾ ਉਹ ਨਾਸ਼ ਵੀ ਕਰਦਾ ਹੈ ਨਾ। ਅਤੇ ਆਪਾਂ ਰੱਬੀ ਬਚਨ ਅਕਸਰ ਪੜ੍ਹਨੇ ਦੁਨੀਆਂ ਅੰਦਰ ਵਿਚਰਦੇ ਹਾਂ। ਜਿਹਾ ਚੀਰੀ ਲਿਖਿਆ, ਚੀਰੀ ਦਾ ਅਰਥ ਹੁੰਦਾ ਕਾਗਜ਼ ਲੈਟਰ ਪੱਤਰਕਾ, ਤੇਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ। ਅਤੇ ਬੇਨਤੀ ਸੁਣਿਓ, ਅਸੀਂ ਚਾਹੁੰਦੇ ਹਾਂ ਵੀ ਮੌਤ ਮੇਰੀ ਮਰਜ਼ੀ ਨਾਲ ਹੋਵੇ, ਜਦੋਂ ਮੈਂ ਚਾਹਵਾਂ, ਜਿੱਥੇ ਚਾਹਵਾਂ ਉਦੋਂ ਹੋਵੇ। ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਨਮ ਤੇਰੀ ਮਰਜ਼ੀ ਨਾਲ ਹੋਇਆ ਸੀ, ਘੱਲੇ ਆਵੇ ਨਾਨਕਾ, ਭੇਜਿਆ ਹੋਇਆ ਹੀ ਆਇਆ ਨਾ। ਸੱਦੇ ਉੱਠੀ ਜਾਏ ਅਤੇ ਜਦੋਂ ਬੁਲਾਵਾ ਆਵੇਗਾ, ਪਰਵਾਣਾ ਆਇਆ, ਜਾਣਾ ਪਏਗਾ। ਅਤੇ ਸਤਿਗੁਰੂ ਰੋਜ਼ ਕਹਿੰਦੇ ਸੱਦਣ ਹਾਰਾ ਸਿਮਰੀ ਹੈ ਨਾਨਕ ਸੇ ਦੇਹ ਆਵੰਨ। ਉਹ ਦਿਨ ਨੇੜੇ ਰੋਜ਼ ਆ ਰਹੇ ਹੈ, ਉਹਨੂੰ ਸਿਮਰ। ਪਰਵਾਣਾ ਆਇਆ, ਹੁਕਮ ਪਠਾਇਆ, ਅਤੇ ਸਾਹਿਬ ਕਹਿੰਦੇ ਫੇਰ ਨਾ ਸਕੈ ਕੋਈ। ਯਾਦ ਰੱਖਿਆ ਜੇ, ਬਹੁਤ ਧਿਆਨ ਨਾਲ ਬੇਨਤੀ ਸੁਣਿਓ। ਦਰਵਾਜ਼ੇ ਦਾ ਅਰਥ ਹੁੰਦਾ ਕਿਸੇ ਚੀਜ਼ ਨੂੰ ਰੋਕਣਾ, ਦਰਵਾਜ਼ੇ ਦਾ ਅਰਥ ਹੁੰਦਾ ਰੋਕਣਾ। ਹਵਾ ਆਉਂਦੀ ਹੈ, ਆਪਾਂ ਕਹਿੰਦੇ ਦਰਵਾਜ਼ਾ ਬੰਦ ਕਰ ਦਿਓ, ਹਵਾ ਰੋਕ ਲਈ। ਧੁੱਪ ਆ ਰਹੀ, ਹਵਾ ਦਰਵਾਜ਼ਾ ਬੰਦ ਕਰ ਦਿਓ, ਧੁੱਪ ਰੋਕ ਦਿੱਤੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਕੁਝ ਬੰਦੇ ਨੇ ਦਰਵਾਜ਼ੇ ਨਾਲ ਰੋਕਤਾ। ਪਾਣੀ ਦਰਿਆਵਾਂ ਦੇ ਫੱਟੇ ਦਰਵਾਜ਼ੇ ਲਾ ਕੇ ਰੋਕਤੇ, ਧੁੱਪ ਰੋਕਤੀ, ਮੀਂਹ ਹਨੇਰੀਆਂ ਰੋਕ ਦੇ ਸਕਦਾ, ਪਰ ਜਦੋਂ ਮੌਤ ਆਈ ਨਾ ਫੇਰ ਨਾ ਸਕਾ ਕੋਈ। ਉਹ ਸਾਰੇ ਦਰਵਾਜ਼ੇ ਭੰਨ ਦਿੰਦੀ ਹੈ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ, ਫੇਰ ਨਾ ਸਕੈ ਕੋਈ। ਜਦੋਂ ਉਹਦਾ ਹੁਕਮ ਆ ਗਿਆ ਨਾ, ਪਰਵਾਣਾ ਆ ਗਿਆ, ਇਹਨੂੰ ਨਹੀਂ ਭਲਿਆ ਕਿਸੇ ਨੇ ਰੋਕ ਸਕਣਾ। ਅਤੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ, ਕੀ ਹੁੰਦਾ ਜਿਹੜਾ ਬੜਾ ਮਾਣ ਨਾਲ ਤੁਰਦਾ, ਫਿਰ ਕਹਿੰਦੇ ਵੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ। ਇਹ ਉਹੀ ਹੈ ਜਿਹਦੇ ਅੰਦਰ ਇੰਨਾ ਹੰਕਾਰ, ਇੰਨੀ ਈਗੋ, ਇੰਨੀ ਇਹਦੇ ਅੰਦਰ ਹੰਗਤਾ ਸੀ। ਇਸ ਲਈ ਭਲਿਆ ਉਹ ਸਮੇਂ ਨੂੰ ਚੇਤੇ ਰੱਖ, ਪਰਵਾਣਾ ਆਇਆ, ਹੁਕਮ ਪਠਾਇਆ, ਫੇਰ ਨਾ ਸਕੈ ਕੋਈ। ਕੋਈ ਉਹ ਪ੍ਰਭੂ ਪਰਮਾਤਮਾ ਦੇ ਇਸ ਹੁਕਮ ਨੂੰ ਮੁੜ ਕੇ ਮੋੜ ਨਹੀਂ ਸਕਦਾ ਜੀ।
ਆਪੇ ਕਰ ਵੇਖਾ ਸਿਰ ਸਿਰ ਲੇਖਾ, ਆਪੇ ਸੁਰਤ ਬੁਝਾਈ।
ਇਸ ਸ੍ਰਿਸ਼ਟੀ ਨੂੰ ਉਹ ਕਰਨ ਵਾਲਾ ਵੀ ਆਪ ਹੈ, ਇਹਦੇ ਵਿੱਚ ਬਹਿ ਕੇ ਵੇਖਣ ਵਾਲਾ ਵੀ ਉਹ ਆਪ ਹੈ। ਇਹ ਸਭ ਕੁਝ ਕਿੱਦਾਂ ਹੁੰਦਾ, ਆਪੇ ਸੁਰਤ ਬੁਝਾਈ, ਇਹਦੀ ਸਮਝ ਦੇਣ ਵਾਲਾ ਵੀ ਉਹ ਆਪ ਹੈ। ਬਹੁਤ ਧਿਆਨ ਨਾਲ ਬੇਨਤੀ ਸੁਣਿਓ ਪਿਆਰ ਨਾਲ। ਸਤਿਗੁਰੂ ਕਹਿੰਦੇ ਜਿਹੜੇ ਰੱਬ ਨੂੰ ਤੂੰ ਅੱਖਾਂ ਨਾਲ ਵੇਖਣਾ ਚਾਹੁੰਦਾ ਨਾ, ਕਿਸੇ ਦੀ ਪਛਾਣ ਕਰਨੀ ਹੋਵੇ ਜਾਂ ਤਾਂ ਆਕਾਰ ਤੋਂ ਹੁੰਦੀ ਹੈ, ਬੰਦਾ ਕਹਿੰਦਾ ਉਹ ਬੜਾ ਲੰਮਾ ਹੈ, ਉਹਦੇ ਰੰਗ ਤੋਂ ਹੁੰਦੀ ਹੈ, ਉਹ ਗੋਰਾ ਹੈ, ਉਹ ਕਾਲਾ ਹੈ, ਫਿਰ ਚੇਤੇ ਰੱਖਿਆ ਦੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੇ ਤਿੰਨੇ ਹੀ ਨਹੀਂ, ਰੂਪ ਨਾ ਰੇਖ ਨਾ ਰੰਗ ਕਿਸ਼, ਸੁਰਤ ਬੁਝਾਈ, ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰੇਹੋ ਗੁਣ ਤੇ ਪ੍ਰਭ ਭਿੰਨ, ਤਿਸ ਹੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਉਹ ਸਿਰਜਣ ਵਾਲਾ ਕਰ ਕਰ ਵੇਖੈ ਵਾਹਿਗੁਰੂ, ਉਹ ਮਾਲਕ ਪਰਮਾਤਮਾ ਐਸੀ ਬਖਸ਼ਿਸ਼ ਕਰਦਾ, ਆਪੇ ਕਰ ਵੇਖੈ ਸਿਰ ਸਿਰ ਲੇਖੈ। ਅਤੇ ਬਖਸ਼ਿਸ਼ ਕੀ ਹੁੰਦੀ ਹੈ, ਆਪੇ ਸੁਰਤ ਬੁਝਾਈ। ਇਹ ਤਾਂ ਜਿਵੇਂ ਜਿਵੇਂ ਕਿ ਉਹਦੇ ਨਾਲ ਜੁੜਦਾ ਨਾ ਸੰਗਤ ਜੀ, ਉਵੇਂ ਉਵੇਂ ਪ੍ਰਭੂ ਪਰਮਾਤਮਾ ਨੂੰ ਸਮਝ ਦਿੰਦਾ ਹੈ। ਇੱਕ ਬੇਨਤੀ ਫਿਰ ਸੁਣਿਓ, ਦੋ ਸ਼ਬਦ ਨੇ, ਇੱਕ ਵਿਸਮਾਦ, ਇੱਕ ਵਿਸ਼ਾਲਤਾ। ਤੁਸੀਂ ਜਿਵੇਂ ਜਿਵੇਂ ਕਿਸੇ ਦੀ ਵਿਸ਼ਾਲਤਾ ਬਾਰੇ ਜਾਣਦੇ ਹੋ ਨਾ, ਉਵੇਂ ਉਵੇਂ ਤੁਹਾਡਾ ਉਹਦੇ ਨਾਲ ਪਿਆਰ ਪੈਂਦਾ, ਉਹਦੇ 'ਚ ਆਹ ਵੀ ਗੁਣ ਹੈ, ਉਹਦੇ 'ਚ ਆਹ ਵੀ ਗੁਣ ਹੈ, ਉਹਦੇ 'ਚ ਇਮਾਨਦਾਰੀ ਵੀ, ਉਹ ਮਿੱਠ ਬੋਲਣਾ ਵੀ ਹੈ। ਇਵੇਂ ਹੀ ਪ੍ਰਭੂ ਪਰਮਾਤਮਾ, ਜਿਵੇਂ ਜਿਵੇਂ ਕਿਸੇ ਨੂੰ ਉਹਦੀ ਵਿਸ਼ਾਲਤਾ ਦਾ ਪਤਾ ਲੱਗਦਾ ਹੈ, ਉਵੇਂ ਉਵੇਂ ਅੰਦਰੋਂ ਵਿਸਮਾਦ ਹੁੰਦਾ ਹੈ, ਉਵੇਂ ਉਵੇਂ ਉਹਦੇ ਨੇੜੇ ਹੁੰਦਾ ਹੈ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਅੰਤ ਲਈ ਤਾਂ ਸਾਹਿਬ ਨੇ ਕਹਿ ਦਿੱਤਾ ਨਾ, ਆਪੇ ਸੁਰਤ ਬੁਝਾਈ ਸੁਣਿਓ। ਅੰਤ ਲਈ ਆਪਾਂ ਰੋਜ਼ ਬਚਨ ਪੜ੍ਹਦੇ, ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਅੰਤ ਨਹੀਂ ਪਾਇਆ ਜਾਣਾ, ਜਿਵੇਂ ਆਕਾਸ਼ ਵਿੱਚ ਪੰਛੀ, ਧਿਆਨ ਨਾਲ ਸੁਣਿਓ, ਆਕਾਸ਼ ਵਿੱਚ ਪੰਛੀ ਸਾਰੀ ਜ਼ਿੰਦਗੀ ਘੁੰਮਦਾ ਰਹੇ, ਕਦੇ ਆਕਾਸ਼ ਨੂੰ ਨਹੀਂ ਮਾਪ ਸਕਦਾ। ਸਮੁੰਦਰ ਵਿੱਚ ਮੱਛੀ ਸਾਰੀ ਜ਼ਿੰਦਗੀ ਘੁੰਮਦੀ ਰਹੇ, ਕਦੇ ਸਮੁੰਦਰ ਦਾ ਅੰਤ ਨਹੀਂ ਲੈ ਸਕਦੀ। ਤੂੰ ਪ੍ਰਭੂ ਦਾ ਨਾਮ ਜਪ ਕੇ ਜੀਵਾਂ ਤੇਰਾ ਨਾ ਹੀ ਮਨ ਆਨੰਦ ਹੈ ਜੀਉ। ਤੂੰ ਆਨੰਦ ਤੇ ਲੈ ਸਕਦਾ ਹੈ ਤੇ ਤੂੰ ਚਾਰ ਕਿਤਾਬਾਂ ਪੜ੍ਹ ਕੇ ਉਹਦਾ ਅੰਤ ਪਾਉਣਾ ਚਾਹੁੰਦਾ। ਇੱਕ ਪੁਆਇੰਟ ਦਿਆਂ, ਮੇਰਾ ਯਤਨ ਨਹੀਂ ਹੁੰਦਾ, ਮੈਂ ਸੈਂਸ ਪੱਖ ਕਹਾਂ, ਪਰ ਮਜਬੂਰੀ ਬਣ ਜਾਂਦੀ ਹੈ। ਕਿੰਨਾ ਕੁ ਪਰਮਾਤਮਾ ਨੇ, ਸਿਰਜਣਹਾਰ ਨੇ ਕਿੰਨਾ ਕੁਝ ਰਚਿਆ। ਸਰਸਰ ਲੇਖ ਹੈ, ਆਪੇ ਸੁਰਤ ਬੁਝਾਈ। ਪਹਿਲਾਂ ਰੱਬੀ ਬਾਣੀ ਦਾ ਪ੍ਰਮਾਣ ਸੁਣਿਓ। ਕੁਝ ਅੱਜ ਸਾਡੇ ਲੋਕ ਵੀ ਕਹਿੰਦੇ ਆ, ਕੀ ਕਹਿੰਦੇ ਨੇ, ਵੀ ਵੇਖੋ ਜੀ ਕੁਦਰਤੀ ਸਭ ਕੁਝ ਹੈ। ਨਹੀਂ, ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ ਨਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਾਦਰ ਇੱਕ ਹੈ, ਕੁਦਰਤ ਉਹਨੇ ਆਪਣੇ 'ਚੋਂ ਸਾਜੀ ਹੈ। ਰੋਜ਼ ਆਸਾ ਕੀ ਵਾਰ ਨੂੰ ਸੁਣਨ ਵਾਲੇ ਹੋ ਅਤੇ ਅੰਮ੍ਰਿਤ ਬਚਨ ਪੜ੍ਹਨ ਵਾਲੇ ਹੋ, ਸਾਹਿਬ ਦੇ ਅੰਮ੍ਰਿਤ ਬਚਨ ਨੇ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ ਹੋ, ਦੂਈ ਕੁਦਰਤ ਸਾਜੀ ਹੈ। ਕੁਦਰਤ ਦੂਜੀ ਹੈ, ਕੁਦਰਤ ਉਹਦੇ ਵਿੱਚੋਂ ਪੈਦਾ ਹੋਈ, ਉਹ ਕੁਦਰਤ ਨਹੀਂ ਹੈ। ਕਿਉਂਕਿ ਅਸੀਂ ਭੁਲੇਖੇ 'ਚ ਪੈ ਰਹੇ ਹਾਂ ਵੀ ਗੁਣ ਹੀ ਰੱਬ ਹੈ ਜੀ, ਗੁਣ ਧਾਰਨ ਕਰਨੇ ਰੱਬ ਹੈ। ਨਹੀਂ ਭਲਿਆ, ਜੇ ਤੂੰ ਨਹੀਂ ਵੇਖ ਸਕਿਆ, ਤੂੰ ਨਹੀਂ ਯਤਨ ਕਰ ਰਿਹਾ, ਪ੍ਰਯਾਸ ਕਰ ਰਿਹਾ ਕਿਸੇ ਹੋਰ ਨੂੰ ਨਾ ਹਟਾ। ਇਸ ਲਈ ਕਾਦਰ ਵੱਖਰਾ ਹੈ, ਉਹਦੇ ਵਿੱਚੋਂ ਕੁਦਰਤ, ਹਾਂ ਉਹ ਗੱਲ ਵੱਖਰੀ, ਉਹ ਕੁਦਰਤ ਵਿੱਚ ਸਮਾਇਆ, ਪਰ ਕੁਦਰਤ ਹੀ ਕਾਦਰ ਨਹੀਂ ਹੈ, ਕੁਦਰਤ ਵਿੱਚ ਵਸਿਆ ਜ਼ਰੂਰ ਹੈ। ਅਤੇ ਸਾਹਿਬ ਦੇ ਬਚਨ ਫਿਰ ਆਪਾਂ ਪੜ੍ਹਨੇ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਉਹ ਵੇਖ ਵੀ ਆਪ ਰਿਹਾ, ਆਪੇ ਕਰ ਵੇਖਿਆ, ਸਿਰਸਰ ਲੇਖਾ, ਆਪੇ ਸੁਰਤ ਬੁਝਾਈ। ਅਤੇ ਕਿੰਨਾ ਕੁ ਅਪਾਰ ਹੈ ਸਿਰਜਣਹਾਰ ਦਾ ਪਸਾਰਾ। ਇੱਕੋ ਪੁਆਇੰਟ ਸੁਣਿਓ, ਜਿਹੜੀ ਸਾਡੀ ਧਰਤੀ ਹੈ ਨਾ, ਸੂਰਜ ਵਿੱਚ 13 ਲੱਖ ਧਰਤੀਆਂ ਸਮਾ ਸਕਦੀਆਂ। ਥੋੜ੍ਹੀ ਜਿਹੀ ਬੇਨਤੀ ਸੁਣਿਓ, ਏਡਾ ਵੱਡਾ ਸੂਰਜ ਹੈ, ਸੂਰਜ ਵਿੱਚ 13 ਲੱਖ ਧਰਤੀਆਂ ਸਮਾਉਂਦੀਆਂ। ਅਤੇ ਹੁਣੇ ਹੀ ਵਿਗਿਆਨੀਆਂ ਨੇ ਇੱਕ ਤਾਰਾ ਲੱਭਿਆ, ਉਹਦਾ ਨਾਮ ਹੈ ਸੀਵੀ ਕੌਨਸ ਮੈਜੋਰਿਸ। ਉਹਦੇ ਵਿੱਚ, ਉਹ ਤਾਰੇ ਵਿੱਚ 930 ਕਰੋੜ ਸੂਰਜ ਸਮਾਉਣਗੇ। ਚੇਤੇ ਰੱਖਿਓ, ਸਾਇੰਸ ਲੱਭ ਰਹੀ ਹੈ, ਇਹ ਧਰਮ ਨਹੀਂ ਕਹਿ ਰਿਹਾ, ਸਾਇੰਸ ਨੂੰ ਹੀ ਨਹੀਂ ਲੱਭ ਰਿਹਾ। ਉਹ ਇਹ ਗੱਲ ਕਹਿ ਰਿਹਾ ਵੀ ਜਿੰਨਾ ਕੁਝ ਸਾਇੰਸ ਨੇ ਹੁਣ ਤੱਕ ਲੱਭਿਆ ਉਹ 10% ਲੱਭਿਆ, 90% ਡਾਰਕ ਮੈਟਰ ਪਿਆ, ਵੀ ਹਨੇਰਾ ਹੀ ਹਨੇਰਾ, ਜੇ ਪਤਾ ਨਹੀਂ ਉੱਥੇ ਕੀ ਹੈ। ਹੁਣ ਵੇਖੋ ਧਰਤੀ ਉਹ ਕਿੱਡੀ ਵੱਡੀ ਹੈ, ਇੱਕ ਸੂਰਜ ਵਿੱਚ 13 ਲੱਖ ਧਰਤੀਆਂ, ਤਾਰੇ ਵਿੱਚ 930 ਕਰੋੜ ਸੂਰਜ। ਮੈਂ ਬੇਨਤੀ ਸਾਇੰਸ ਦੱਸਣ ਦਾ ਯਤਨ ਨਹੀਂ ਕਰ ਰਿਹਾ, ਮੇਰੀ ਬੇਨਤੀ ਹੈ ਮਨੁੱਖ ਦਾ ਜਿਹੜਾ 4 ਜਮਾਤਾਂ ਪੜ੍ਹ ਕੇ ਦਿਮਾਗ ਖਰਾਬ ਹੁੰਦਾ ਹੈ ਨਾ, ਵਿੱਦਿਆ ਪੜ੍ਹ। ਬੇਨਤੀ ਸੁਣਿਓ, ਗੁਰੂ ਨਾਨਕ ਸਾਹਿਬ ਦੇ ਜੀਵਨ 'ਚੋਂ ਬੇਨਤੀ ਉੱਥੇ ਲਿਆਵਾਂਗਾ, ਆਪੇ ਕਰ ਵੇਖਿਆ ਸਰਸਰ ਲੇਖਾ। ਉਹ ਹੀ ਜਾਣਦਾ ਭਾਈ, ਜੇ ਤੂੰ ਲੱਭਣ ਤੁਰ ਪਿਆ ਨਾ ਮੱਛੀ ਵਾਂਗੂ, ਵੀ ਮੈਂ ਲੱਭ ਲਾ ਸਮੁੰਦਰ ਕਿੰਨਾ ਕੁ ਲੰਮਾ, ਇਹਨੂੰ ਨਾਪ ਲਵਾਂ। ਜੇ ਪੰਛੀ ਵਾਂਗੂ ਤੂੰ ਆਕਾਸ਼ ਨੂੰ ਨਾਪਣ ਤੁਰ ਪਿਆ, ਨਾਪਿਆ ਨਹੀਂ ਜਾਣਾ। ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ, ਇਹ ਨਹੀਂ ਪਾਇਆ ਜਾਣਾ, ਪਾਇਆ ਜਾਏਗਾ ਪ੍ਰਭੂ ਦਾ ਨਾਮ, ਉਹਦੇ 'ਚੋਂ ਆਨੰਦ ਲਿਆ ਜਾਏਗਾ। ਧੰਨ ਗੁਰੂ ਨਾਨਕ ਸਾਹਿਬ, ਜਦੋਂ ਇਤਿਹਾਸ ਨੂੰ ਪੜਚੋਲੋਗੇ ਨਾ, ਤਿੰਨਾਂ ਕੋਲ ਪੜ੍ਹਨ ਲਈ ਭੇਜੇਗਾ, ਬੇਨਤੀ ਨੂੰ ਧਿਆਨ ਨਾਲ ਸੁਣਿਓ। ਪਹਿਲਾਂ ਜਦੋਂ ਜਿਹੜੇ ਡੂਢੇ ਢਾਏ ਸਿੱਖਣ ਲਈ, ਜਿਹੜੀ ਮਾਦਰੀ ਭਾਸ਼ਾ ਹੁੰਦੀ ਆਪਣੀ, ਜਿਹਨੂੰ ਆਪਾਂ ਮਦਰ ਲੈਂਗੁਏਜ ਕਹਿੰਦੇ, ਮਾਤ ਭਾਸ਼ਾ, ਇਹ ਸਿੱਖਣ ਲਈ ਗਿਆ ਗੋਪਾਲ ਪਾਂਧੇ ਕੋਲ। ਉਹ ਵੱਖਰੀ ਗੱਲ ਹੈ, ਗੁਰੂ ਨੇ ਉੱਤੇ ਬਖਸ਼ਿਸ਼ ਕੀਤੀ ਹੈ। ਫਿਰ ਯਤਨ ਕੀਤਾ ਪਿਤਾ ਨੇ ਬ੍ਰਿਜਨਾਥ ਪੰਡਿਤ ਕੋਲ, ਫਿਰ ਯਤਨ ਕੀਤਾ ਕੁਤਬਦੀਨ ਮੌਲਵੀ ਕੋਲ, ਪਰ ਤਿੰਨਾਂ ਨੂੰ ਕੀ ਸਮਝਾਇਆ? ਗੋਪਾਲ ਪਾਂਧੇ ਨੂੰ ਕਿਹਾ, ਜਿਹੜੀ ਮੈਨੂੰ 35 ਪੜ੍ਹਾਉਣਾ ਹੈ ਨਾ, ਪਹਿਲਾਂ ਇਹਨੂੰ 34 ਸਾ ਕਹਿੰਦੇ ਸਨ, ਅਡਾੜਾ ਗੁਰੂ ਨਾਨਕ ਸਾਹਿਬ ਨੇ ਦਰਜ ਕੀਤਾ। ਇੱਕ ਅੱਖਰਾ ਕੋਸ਼ ਵੀ ਗੁਰੂ ਨਾਨਕ ਦਾ ਤਿਆਰ ਕੀਤਾ। ਜਦੋਂ ਪਾਂਧੇ ਨੂੰ ਕਿਹਾ ਵੀ ਇਹਦੇ 'ਚੋਂ ਸਿੱਖਿਆ ਦੇ, ਇਹ ਊੜੇ ਐੜੇ ਜਿਹੜੇ ਪੜ੍ਹਾਉਣਾ, ਇਹਦੇ ਅਰਥ ਕੀ ਹੈ? ਉਹ ਕਹਿੰਦਾ ਇਕੱਲੇ ਅੱਖਰ ਦਾ ਕੋਈ ਅਰਥ ਨਹੀਂ ਹੁੰਦਾ। ਅਤੇ ਬਾਬੇ ਨੇ ਕਿਹਾ ਸੀ, ਪਾਂਧਾ ਜੀ ਅੱਖਰਾਂ ਦੇ ਅਰਥ ਹੈਗੇ ਆ, ਤੈਨੂੰ ਨਹੀਂ ਪਤਾ, ਗੱਲ ਵੱਖਰੀ ਹੈ। ਉਹਨੇ ਕਿਹਾ ਤੂੰ ਦੱਸ ਸਕਦਾ? 432 ਅੰਗ ਗੁਰੂ ਗ੍ਰੰਥ ਸਾਹਿਬ ਦਾ, ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ। ਇਹ ਸੰਗਤ ਜੀ, ਊੜੇ ਐੜੇ ਦੇ ਅਰਥ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਸੱਸਾ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ, ਏਕ ਭਇਆ ਸਿਰਸਰ ਲੇਖਾ। ਕੌਣ? ਆਪੇ ਕਰ ਵੇਖਾ, ਜਿਹਨੇ ਸਭ ਕੁਝ ਰਚਿਆ ਉਹ ਆਪੇ ਸਭ ਕੁਝ ਰਚਣ ਵਾਲਾ ਹੈ, ਆਪੇ ਸਾਰਿਆਂ 'ਚ ਬਹਿ ਕੇ ਵੇਖਣ ਵਾਲਾ ਹੈ। ਪਰ ਕਿਹਨੂੰ ਸਮਝ ਆਉਂਦੀ? ਆਪੇ ਸੁਰਤ ਬੁਝਾਈ, ਜਿਹੜਾ ਉਹਦੇ ਨਾਮ ਨਾਲ ਜੁੜ ਜਾਂਦਾ। ਸਤਿਗੁਰੂ ਨੇ ਉਹਨੂੰ ਸਮਝਾਇਆ, ਇਹ ਬਾਣੀ ਦੇ ਪ੍ਰਥਾ ਹੈ, 6 ਸਾਲਾਂ ਦੀ ਉਮਰ 'ਚ। ਅਤੇ ਬ੍ਰਿਜਨਾਥ ਪੰਡਿਤ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਖਮਨੀ ਸਾਹਿਬ ਤੋਂ ਪਹਿਲਾਂ, ਉੱਥੇ ਤੁਸੀਂ ਸੰਸਕ੍ਰਿਤ ਦੀ ਵਰਨਮਾਲਾ ਪੜ੍ਹਦੇ ਹੋ, ਜਿਹਨੂੰ ਕਹਿੰਦੇ ਹੋ 52 ਅੱਖਰੀ। 52 ਦਾ ਅਰਥ ਹੁੰਦਾ 52, 52 52 ਅੱਖਰੀ, ਇਹ ਜਿਹੜੀ 52 ਅੱਖਰੀ ਦੀਆਂ 55 ਪੌੜੀਆਂ ਨੇ ਨਾ ਜੀ, ਇਹ ਸੰਸਕ੍ਰਿਤ ਦੀ ਵਰਨਮਾਲਾ ਹੈ। ਬ੍ਰਿਜਨਾਥ ਪੰਡਿਤ ਵਰਗਿਆਂ ਨੂੰ ਚਾਹੇ ਇਹ ਵਰਨਮਾਲਾ ਨਹੀਂ, ਉਹਨੂੰ ਸਪਤ ਸਲੋਕੀ ਦੇ ਅਰਥ ਸਮਝਾਏ। ਜੇ ਮੌਲਵੀ ਨੇ ਕਿਹਾ ਵੀ ਮੇਰੀ ਭਾਸ਼ਾ ਅਰਬੀ ਵਿੱਚ ਗੱਲ ਕਰ, ਅਤੇ ਸਤਿਗੁਰੂ ਨੇ ਕਿਹਾ ਸੀ ਮੌਲਵੀ ਜੀ ਅਲਪ ਕੀ ਸਿਖਾਉਂਦਾ, ਜਿਹਨੂੰ ਹਿੰਦੀ ਵਿੱਚ ਆਪਾਂ ਏਕਾ ਕਹਿੰਦੇ ਹਾਂ, ਇੱਕ ਕਹਿੰਦੇ ਹਾਂ, ਫਾਰਸੀ ਅਤੇ ਅਰਬੀ ਦਾ ਉਹ ਅਲਫ ਹੈ। ਅਤੇ ਗੁਰੂ ਸਾਹਿਬ ਨੇ ਕਿਹਾ ਸੀ, ਮੌਲਵੀ ਜੀ ਜਿਹੜਾ ਅਲਫ ਹੈ ਨਾ, ਐੜੇ ਤੋਂ ਅਲਫ ਕਿਹਾ ਜਾਂਦਾ ਹੈ, ਐੜੇ ਤੋਂ ਹੀ ਅੱਲਾ ਕਿਹਾ ਜਾਂਦਾ, ਆਪੇ ਸੁਰਤ ਬੁਝਾਈ। ਜਦੋਂ ਕੋਈ ਪ੍ਰਭੂ ਨਾਲ ਜੁੜ ਜਾਂਦਾ ਹੈ, ਅਲਫ ਵੀ ਇਹੀ ਸਿਖਾਉਂਦਾ ਕਿ ਅੱਲਾ ਦਾ ਧਿਆਨ ਧਾਰ, ਕਿਉਂਕਿ ਉਹ ਹੀ ਸਭ ਕੁਝ ਕਰਨ ਵਾਲਾ, ਉਹ ਹੀ ਸਾਰਿਆਂ 'ਚ ਵਰਤਦਾ ਹੈ। ਜਿਹੜਾ ਉਹਦੇ ਇਬਾਦਤ ਕਰਦਾ, ਉਹਨੂੰ ਇਹ ਸਮਝ ਮਾਲਕ ਪਰਮਾਤਮਾ ਦਿੰਦਾ ਹੈ ਜੀ।
ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸੱਚੀ ਨਾਈ।
ਸਾਹਿਬ ਕਹਿਣ ਲੱਗੇ, ਐਸਾ ਪ੍ਰਭੂ ਪਰਮਾਤਮਾ ਨਾਨਕ ਸਾਹਿਬ ਆਗਮ ਅਗੋਚਰ, ਉਹ ਪ੍ਰਭੂ ਪਰਮਾਤਮਾ ਗਿਆਨ ਕਰਮ ਇੰਦਰੀਆਂ ਤੋਂ ਪਰੇ ਹੈ, ਬੁੱਧੀ ਤੋਂ ਪਰੇ ਹੈ। ਅਸੀਂ ਦੋ ਤਿੰਨ ਚਾਰ ਪੜ੍ਹਨਾ ਮਾੜਾ ਨਹੀਂ, ਵਾਰ ਵਾਰ ਬੇਨਤੀ ਕਰ ਰਹੇ, ਬਹੁਤ ਚੰਗੀ ਗੱਲ ਹੈ, ਪਰ ਦੁਨੀਆਂ ਦੀ ਵਿੱਦਿਆ ਨਾਲ ਬੇਨਤੀ ਸੁਣਿਓ, ਦੁਨੀਆਂ ਦੀ ਵਿੱਦਿਆ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਨਾ ਤੋਲਿਓ, ਗੁਰੂ ਨੂੰ ਨਾ ਅੱਖਰਾਂ ਨਾਲ ਤੋਲਣ ਲੱਗ ਪਈ। ਕਿਉਂ? ਕਿਉਂਕਿ ਪ੍ਰਭੂ ਪਰਮਾਤਮਾ ਅਤੇ ਗੁਰੂ ਪਰਮਾਤਮਾ ਵਿੱਚ ਕੋਈ ਫਰਕ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ। ਪਰ ਪਤਾ ਵੀ ਕਿਹਨੂੰ ਲੱਗਦਾ, ਇਹ ਵੀ ਸਾਹਿਬ ਦਾ ਹੀ ਫੈਸਲਾ ਨਾ, ਪਤਾ ਵੀ ਉਹਨੂੰ ਲੱਗਦਾ ਜਿਹੜਾ ਟਿਕਣਾ ਸਿੱਖ ਜਾਂਦਾ ਹੈ। ਅੰਮ੍ਰਿਤ ਬਚਨ ਪੜ੍ਹਦੇ ਹੋ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਉਹ ਪ੍ਰਭੂ ਪਰਮਾਤਮਾ ਜਿਹੜਾ ਅਗਮ ਅਗੋਚਰ ਹੈ, ਸਾਹਿਬ ਕਹਿੰਦੇ ਜੀਵਾਂ ਮੈਂ ਉਹ ਮਾਲਕ ਪਰਮਾਤਮਾ ਦੀ ਜਿਹੜੀ ਸੱਚੀ ਨਾਈ, ਸੱਚੀ ਵਡਿਆਈ, ਸੱਚੇ ਨਾਮ ਨਾਲ ਜੁੜ ਕੇ ਜਿਉਂਦਾ ਹਾਂ ਜੀ।
ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਓ।
ਇਸ ਲਈ ਹੇ ਮਾਲਕ ਪਰਮਾਤਮਾ ਜੀ, ਸਾਹਿਬ ਦੂਜੇ ਬੰਦ 'ਚ ਕਿਰਪਾ ਕਰਦੇ ਨੇ, ਤੇਰੇ ਵਰਗਾ ਦੂਜਾ ਕੋਈ ਨਹੀਂ। ਤੁਮ ਸਰ, ਸਰ ਦਾ ਅਰਥ ਹੁੰਦਾ ਬਰਾਬਰ, ਅਵਰ ਨਾ ਕੋਏ ਆਇਆ ਜਾਏ ਸੀ ਜੀਓ, ਅੱਜ ਤੱਕ ਤੇਰੇ ਵਰਗਾ ਕੋਈ ਨਹੀਂ ਆਇਆ। ਤੇਰਾ ਇਹ ਹੀ ਵੱਡਾ ਗੁਣ ਹੈ ਨਾ, ਗੁਣ ਤੇਰੇ ਬੇਅੰਤ ਨੇ, ਪਰ ਇਹ ਸਭ ਤੋਂ ਵੱਡਾ ਗੁਣ ਤੇਰਾ ਕੀ ਹੈ? ਗੁਣ ਇਹੋ, ਹੋਰ ਨਾ ਹੀ ਕੋਏ, ਇਹ ਐਸਾ ਗੁਣ ਹੈ ਕਿ ਤੇਰੇ ਵਰਗਾ ਦੂਜਾ ਕੋਈ ਅੱਜ ਤੱਕ ਨਾ ਹੋਇਆ, ਨਾ ਹੋ ਸਕਦਾ ਹੈ। ਭਾਵ ਪ੍ਰਭੂ ਪਰਮਾਤਮਾ ਕੇਵਲ ਇੱਕ ਹੈ ਜੀ।
ਹੁਕਮੀ ਹੋਏ ਨਵੇੜ ਭਰਮ ਚੁਕਾਏ ਸੀ ਜੀਓ।
ਜਿਹੜਾ ਫਿਰ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਨਾ, ਉਹ ਗੁਰੂ ਦੇ ਹੁਕਮ ਨਾਲ ਜੁੜ ਕੇ, ਗੁਰੂ ਕੇ ਬਚਨ ਨਾਲ ਜੁੜ ਕੇ, ਉਹਦੇ ਅੰਦਰ ਦਾ ਇਹ ਨਿਬੇੜਾ ਖਤਮ ਹੋ ਜਾਂਦਾ। ਕਿਹੜਾ? ਜਿਹੜਾ ਸਾਹਿਬ ਅੱਗੇ ਸਮਝਾਉਣਗੇ ਤੀਜੇ ਬੰਦ ਅੰਦਰ ਕਿਰਪਾ ਕਰਕੇ, ਜਿਹੜਾ ਵਾਦ ਵਿਵਾਦ ਵਿਕਾਰ ਝਗੜੇ ਪਏ ਹੋਏ ਨੇ ਨਾ, ਇਹ ਅੰਦਰ ਦੇ ਵੀ ਝਗੜੇ ਨੇ, ਭਰਮ 'ਚ ਹੈ ਬੰਦਾ, ਕਦੇ ਸੋਚਦਾ ਹੀ ਹੈ ਨਾ ਵੀ ਰੱਬ ਹੈ ਕਿ ਨਹੀਂ ਹੈ, ਐਵੇਂ ਤਾਂ ਨਹੀਂ ਲੋਕ ਕਹੀ ਜਾਂਦੇ। ਸਾਹਿਬ ਕਹਿੰਦੇ ਨਹੀਂ ਭਲਿਆ, ਇਹਦਾ ਨਿਬੇੜਾ ਵੀ ਗੁਰੂ ਹੁਕਮ ਨੇ ਕਰਨਾ, ਇਹ ਵੀ ਗੁਰੂ ਸ਼ਬਦ ਨੇ ਕਰਨਾ। ਤੇਰੇ ਅੰਦਰ ਦਾ ਭਰਮ ਚੁਕਾਏ ਸੀ ਜੀਓ, ਅੰਦਰ ਦੀ ਜਿਹੜੀ ਅਵਿਦਿਆ ਅਗਿਆਨਤਾ ਹੈ, ਇਹ ਗੁਰੂ ਸ਼ਬਦ ਦੂਰ ਕਰਦਾ ਹੈ ਜੀ।
ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮਹਿ ਸਾਚ ਸਮਾਣਾ।
ਗੁਰੂ ਨੇ ਕਿੱਦਾਂ ਭਰਮ ਚੁਕਾਇਆ? ਗੁਰ ਭਰਮ ਚੁਕਾਏ, ਗੁਰੂ ਦੁਆਰਾ ਜਿਹੜਾ ਮੈਥਡ ਮਿਲਿਆ, ਨਾਮ ਬਾਣੀ ਜਿਹੜੀ ਬਖਸ਼ਿਸ਼ ਗੁਰੂ ਨੇ ਕਰਕੇ ਦਿੱਤਾ ਨਾ ਜੀ, ਜਦੋਂ ਕੋਈ ਇਹਦੇ ਨਾਲ ਜੁੜਦਾ, ਗੁਰ ਭਰਮ ਚੁਕਾਏ ਕਿੱਦਾਂ ਚੁਕਾਇਆ ਜਾਂਦਾ? ਅਕਥ ਕਹਾਏ, ਉਹ ਪ੍ਰਭੂ ਪਰਮਾਤਮਾ ਜਿਹੜਾ ਕਥਣ ਤੋਂ ਪਾਰ ਹੈ ਨਾ, ਜਦੋਂ ਕੋਈ ਉਹਦੇ ਨਾਲ ਜੁੜਦਾ ਹੈ। ਹੁਣ ਅਕਥ ਕਹਾਏ ਕੀ ਇਹ? ਨਾਮ ਬਾਣੀ ਦਾ ਅਭਿਆਸ ਹੈ ਨਾ, ਹੋਰ ਅਸੀਂ ਰੱਬ ਬਾਰੇ ਕਿੰਨਾ ਕੁ ਜਾਣ ਸਕਾਂਗੇ? ਸਾਡੀ ਬੁੱਧੀ ਕਿੱਡੀ ਕੁ ਹੈ? ਅਤੇ ਮੈਂ ਫਿਰ ਬੇਨਤੀ ਕਰਦੇ ਹਾਂ ਤੁਹਾਡੇ ਚਰਨਾਂ ਸੰਖੇਪ ਕਿ ਸੰਗਤ ਜੀ, ਤਿੰਨ ਪ੍ਰਮਾਣ ਸੁਣ ਲਿਓ ਪਿਆਰ ਨਾਲ। ਗੁਰੂ ਰਾਮਦਾਸ ਸਾਹਿਬ ਦਾ ਵੀ ਹੁਕਮ ਹੈ, ਜਿਨ੍ਹਾਂ ਦੇ ਪਵਿੱਤਰ ਚਰਨਾਂ 'ਚ ਆਪਾਂ ਬੈਠੇ ਸਾਰੇ, ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਧਿਆਵੈ। ਅਤੇ ਭਲਕ ਦਾ ਸਮਾਂ ਵੀ ਦੇਤਾ, ਉੱਦਮ ਕਰੇ ਭਲਕੇ ਪ੍ਰਭਾਤੀ, ਪ੍ਰਭਾਤ ਵੇਲਾ 3 to 6 ਵਜੇ ਦਾ ਟਾਈਮ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਭਾਈ ਗੁਰਦਾਸ ਸਾਹਿਬ ਨੂੰ ਪੁੱਛ ਲਓ, ਭਾਈ ਗੁਰਦਾਸ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਗੁਰਸਿੱਖ ਅੰਮ੍ਰਿਤ, ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਕੀ ਕਰਦਾ? ਅੰਮ੍ਰਿਤ ਵੇਲੇ ਉੱਠ ਕਰ ਕੀ ਕਰਦਾ ਹੈ? ਗੁਰਸਿੱਖ ਸਰਨ ਵੰਦਾ। ਪਰ ਭਾਈ ਗੁਰਦਾਸ ਜੀ ਤੋਂ ਬਾਅਦ ਰਹਿਤ ਮਰਜ਼ਾਦਾ ਦਾ ਪਹਿਲਾ ਹੀ ਪੰਨਾ ਪੜ੍ਹ ਲਿਓ, ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ, ਤੀਜੇ ਪਹਿਰ ਕਿਤੇ ਰੱਖਿਓ, ਰਾਤ ਦੇ ਤੀਜੇ ਪਹਿਰ ਤੋਂ ਬਾਅਦ। ਚੌਥੇ ਪਹਿਰ ਦੀ ਗੱਲ ਕੀਤੀ ਹੈ ਰਹਿਤ ਮਰਜ਼ਾਦਾ ਨੇ, ਉਹ ਵੀ 3 to 6 ਦਾ ਹੋ ਗਿਆ। ਰਹਿਤ ਮਰਜ਼ਾਦਾ ਵੀ ਇਹ ਗੱਲ ਕਹਿੰਦੀ ਹੈ, ਗੁਰਸਿੱਖ ਵਾਹਿਗੁਰੂ ਸ਼ਬਦ ਦਾ ਧਿਆਨ ਧਰੇ, ਪਹਿਰ ਰਾਤ ਰਹਿੰਦੇ ਆ, ਚੌਥਾ ਪਹਿਰ ਹੋ ਗਿਆ ਨਾ ਜੀ ਤੀਜੇ ਪਹਿਰ ਤੋਂ ਬਾਅਦ। ਭਾਈ ਗੁਰਦਾਸ ਜੀ ਵੀ ਕਹਿੰਦੇ ਹੈ, ਗੁਰੂ ਰਾਮਦਾਸ ਸਾਹਿਬ, ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਹੈ, ਇਸ ਲਈ ਇਕੱਥ ਕਹਾਏ,
ਮੈਂ ਤਾਂ ਬੇਨਤੀ ਕਰਦਾ, ਬੰਦਾ ਕੋਈ ਕੀ ਕਹਿੰਦਾ ਨਾ, ਵੇਖੋ ਸਤਿਗੁਰੂ ਕੀ ਕਹਿੰਦੇ ਆ, ਸਿਧਾਂਤ ਕੀ ਕਹਿੰਦੇ ਆ, ਸਾਡੀ ਜਿਹੜੀ ਆਪਾਂ ਕਹੀਏ ਰਹਿਤ ਮਰਜ਼ਾਦਾ ਕੀ ਕਹਿੰਦੀ ਹੈ, ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਆ, ਅਤੇ ਗੁਰੂ ਸਾਹਿਬ ਕਹਿੰਦੇ ਭਰਮ ਚੁਕਾਇਆ ਤਾਂ ਜਾਣਾ, ਅਕਥ ਕਹਾਏ ਅਤੇ ਬਖਸ਼ਿਸ਼ ਕੀ ਹੋਣੀ, ਸੱਚ ਮੈਂ ਸਾਚ ਸਮਾਣਾ, ਜਦੋਂ ਕੋਈ ਉਹਦੇ ਗੁਣਾਂ ਨੂੰ ਜਪਦਾ ਉਹਦੇ ਵਿੱਚ ਉਹ ਸਮਾ ਜਾਂਦਾ ਹੈ ਜੀ।
ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾਣਾ।
ਇਹ ਗੱਲ ਦਾ ਜਿਹੜਾ ਮਾਲਕ ਦੇ ਹੁਕਮ ਨਾਮ ਬਾਣੀ ਨਾਲ ਜੁੜ ਜਾਂਦਾ ਉਹਨੂੰ ਪਤਾ ਲੱਗਦਾ ਵੀ ਉਹਨੇ ਆਪ ਪਾਏ ਆਪ ਸਮਾਏ, ਆਪੇ ਪੈਦਾ ਕਰਦਾ, ਆਪੇ ਆਪਣੇ ਵਿੱਚ ਸਮਾਉਣ ਵਾਲਾ ਹੈ। ਹੁਕਮੀ ਹੁਕਮ ਪਛਾਣਾ, ਹੁਕਮ ਨਾਲ ਜੁੜ ਕੇ ਹੁਕਮੀ ਨੂੰ, ਹੁਕਮੀ ਹੁਕਮ ਪਛਾਣਾ, ਉਹ ਪ੍ਰਭੂ ਪਰਮਾਤਮਾ ਜਿਹੜਾ ਹੁਕਮੀ ਹੈ ਨਾ, ਹੁਕਮ ਦੇਣ ਵਾਲਾ, ਉਹ ਗੁਰੂ ਹੁਕਮ ਨਾਲ ਜੁੜ ਕੇ ਪਛਾਣਿਆ ਜਾਂਦਾ ਹੈ ਜੀ।
ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਾਨਵ ਅੰਤ ਸਖਾਈ।
ਇਸ ਲਈ ਜਿਹੜੀ ਪ੍ਰਭੂ ਪਰਮਾਤਮਾ ਦੀ ਸੱਚੀ ਵਡਿਆਈ ਉਹ ਗੁਰੂ ਤੇ ਪਾਈ ਜਾਂਦੀ ਹੈ। ਹੁਣ ਗੁਰੂ ਰੱਬ ਬਾਰੇ ਜਾਣਦਾ ਸੀ ਕੀ ਜਾਣਦੇ ਹਾਂ, ਜਿਹੜੀ ਗੁਰੂ ਤੋਂ ਵਡਿਆਈ ਮਿਲੀ, ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ। ਹੇ ਮੇਰਿਆ ਮਨਾ, ਉਹ ਮਾਲਕ ਦਾ ਨਾਮ ਹੀ ਤੇਰਾ ਅੰਤ ਵੇਲੇ ਦਾ ਸੰਗੀ ਸਾਥੀ ਹੈ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ, ਊਹਾਂ ਨਾਮ ਤੇਰਾ ਸੰਗ ਸਹਾਈ, ਗੁਰ ਕਾ ਬਚਨ ਬਸੈ ਜੀ ਨਾਲੇ। ਇਸ ਲਈ ਗੁਰੂ ਦਾ ਸ਼ਬਦ, ਪਰਮਾਤਮਾ ਦਾ ਨਾਮ ਹੀ ਸਦੀਵੀ ਸਾਥੀ ਹੈ ਜੀ।
ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ।
ਇਸ ਲਈ ਸਾਹਿਬ ਕਹਿਣ ਲੱਗੇ ਮੇਰਾ ਮਾਲਕ ਦੂਜਾ ਕੋਈ ਨਹੀਂ, ਮੇਰਾ ਕੇਵਲ ਤੇ ਕੇਵਲ ਤੂੰ ਹੈ, ਨਾਮ ਤੇਰਾ ਵਡਿਆਈ। ਜਿਹੜਾ ਤੇਰਾ ਨਾਮ ਹੈ ਇਹ ਹੀ ਮੇਰੀ ਜ਼ਿੰਦਗੀ ਦਾ ਆਨੰਦ ਹੈ, ਤੇਰੇ ਨਾਮ ਨੂੰ ਜਪਣਾ, ਤੇਰੀ ਵਡਿਆਈ ਕਰਨੀ ਹੀ ਮੇਰੀ ਜ਼ਿੰਦਗੀ ਹੈ ਜੀ।
ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ।
ਹੇ ਮਾਲਕ ਪਰਮਾਤਮਾ ਜੀ, ਤੂੰ ਹੀ ਸੱਚਾ ਹੈ ਤੇ ਤੂੰ ਹੀ ਸਿਰਜਣਹਾਰ ਹੈ, ਅਲਖ ਸਿਰੰਦਿਆ ਜੀਓ। ਤੂੰ ਲੱਖਣ ਤੋਂ ਪਾਰ ਹੈ, ਲੱਖ, ਲੱਖ ਦਾ ਮਤਲਬ ਗਿਣਤੀ ਨਹੀਂ, ਲੱਖਣ ਦਾ ਅਰਥ ਹੁੰਦਾ ਜਾਣਨਾ। ਤੂੰ ਲੱਖਣ ਤੋਂ ਪਾਰ ਭਾਵ ਅੰਤ ਤੋਂ ਪਾਰ ਹੈ, ਬੇਅੰਤ ਹੈ, ਤੇ ਹੇ ਪ੍ਰਭੂ ਪਰਮਾਤਮਾ ਜੀ ਤੂੰ ਹੀ ਸਦੀਵੀ ਤੇ ਸਿਰਜਣਹਾਰ ਹੈ ਜੀ।
ਏਕ ਸਾਹਿਬ ਦੋਏ ਰਾਹ ਵਾਦ ਵਧਾਉਂਦੇ ਆ ਜੀਓ।
ਮਾਲਕ ਪਰਮਾਤਮਾ ਇੱਕ ਹੈ, ਏਕ ਸਾਹਿਬ ਧਿਆਨ ਦੇ ਆ ਜੀ, ਸ਼ਬਦ ਮੇਰਾ ਦੋਏ ਰਾਹ, ਦੁਨੀਆਂ 'ਚ ਦੋ ਰਾਹ ਨੇ, ਮਨਮੁੱਖ ਤੇ ਗੁਰਮੁੱਖ। ਮਨਮੁੱਖ ਹੁੰਦਾ ਮਾਦਾ ਪ੍ਰਸਤ, ਗੁਰਮੁੱਖ ਹੁੰਦਾ ਖੁਦਾ ਪ੍ਰਸਤ। ਦੋ ਰਾਹ ਕਿਹੜੇ ਨੇ? ਹੁਣ ਦੋ ਰਾਹ ਨੇ, ਇੱਕ ਭਗਤੀ ਦਾ ਤੇ ਇੱਕ ਮਾਇਆ ਦਾ। ਇੱਕ ਮਾਦਾ ਪ੍ਰਸਤ ਹੈ, ਇੱਕ ਖੁਦਾ ਪ੍ਰਸਤ, ਇੱਕ ਮਨਮੁੱਖ, ਇੱਕ ਗੁਰਮੁੱਖ ਹੈ। ਅਤੇ ਕੀ ਹੋਇਆ? ਸਾਹਿਬ ਕਹਿੰਦੇ ਵਾਦ ਵਿਧੰਦਿਆਂ ਜੀਓ। ਬਹੁਤੇ ਸਟੀਕਾਂ ਅੰਦਰ ਅਰਥ ਤੁਹਾਨੂੰ ਝਗੜਾ ਹੀ ਮਿਲਣਗੇ, ਪਰ ਵਾਦ ਦਾ ਅਰਥ ਵਿਕਾਰ ਵੀ ਹੁੰਦਾ। ਅਤੇ ਜਦੋਂ ਹੀ ਕੋਈ ਮਾਇਆ ਪ੍ਰਸਤ ਹੋ ਜਾਂਦਾ ਹੈ, ਮਾਦਾ ਪ੍ਰਸਤ ਹੋ ਜਾਂਦਾ, ਖੁਦਾ ਪ੍ਰਸਤ ਨਹੀਂ ਰਹਿੰਦਾ, ਉਹਦੇ ਅੰਦਰ ਵਿਕਾਰ ਵੱਧਦੇ ਹੈ। ਔਰ ਮੈਂ ਇਹ ਸ਼ਬਦ ਬੇਨਤੀ ਤੁਹਾਨੂੰ ਸਪਸ਼ਟ ਕਰਦੇ ਹਾਂ, ਜਿੰਨੇ ਕਿਸੇ ਦੇ ਅੰਦਰ ਵਿਕਾਰ ਹੋਣਗੇ ਉਨਾ ਉਹ ਬੰਦਾ ਵਾਦੀ ਹੋਏਗਾ, ਝਗੜਾਲੂ ਹੋਏਗਾ। ਜਿੰਨਾ ਕੋਈ ਅੰਦਰੋਂ ਝਗੜੇ ਪਾਉਣ ਵਾਲਾ ਹੋਏਗਾ ਉਨਾ ਹੀ ਉਹ ਦੁਨੀਆਂ 'ਚ ਵੀ ਝਗੜੇ ਪਾਏਗਾ। ਰੱਬ ਦਾ ਨਾਮ ਜਪਣ ਵਾਲਾ ਝਗੜੇ ਪਾਉਂਦਾ ਨਹੀਂ, ਮਟਾਉਂਦਾ ਹੈ। ਬੇਨਤੀਆਂ ਬੜੀਆਂ ਨੇ, ਕਹਿ ਨਹੀਂ ਸਕਣਾ, ਸਮਝਿਓ। ਇੱਕ ਪੁਆਇੰਟ ਲਾ ਲਿਓ, ਸੁਣਿਓ, ਇੱਕ ਚੱਕਰ, ਉਹਦੇ 'ਚ ਇੱਕ ਕੇਂਦਰ ਬਿੰਦੂ ਬਣਾ ਲਓ। ਉਹ ਤੋਂ ਤੁਸੀਂ ਲਕੀਰਾਂ ਵਾਹੁਣੀਆਂ ਸ਼ੁਰੂ ਕਰਦੇ ਹੋ, ਜਿਵੇਂ ਜਿਵੇਂ ਲਕੀਰਾਂ ਪੁਆਇੰਟ ਤੋਂ ਦੂਰ ਜਾਣਗੀਆਂ ਨਾ, ਉਹ ਆਪਸ ਵਿੱਚ ਵੀ ਦੂਰ ਹੁੰਦੀਆਂ ਜਾਣਗੀਆਂ। ਜਿਵੇਂ ਜਿਵੇਂ ਪੁਆਇੰਟ ਦੇ ਨੇੜੇ ਆਉਣਗੀਆਂ, ਉਹ ਲਕੀਰਾਂ ਆਪਸ 'ਚ ਵੀ ਨੇੜੇ ਆਉਣਗੀਆਂ ਅਤੇ ਕੇਂਦਰ ਬਿੰਦੂ ਦੇ ਵੀ ਨੇੜੇ ਆਉਣਗੀਆਂ। ਧਰਮਾਂ ਦੀ ਵੀ ਗੱਲ ਇਹੀ ਹੈ, ਜਿਵੇਂ ਜਿਵੇਂ ਬੰਦਾ ਰੱਬ ਤੋਂ ਦੂਰ ਹੋ ਰਿਹਾ, ਧਰਮਾਂ ਦੇ ਝਗੜੇ ਝੇੜੇ, ਸਮਾਜ ਦੇ ਝਗੜੇ ਝੇੜੇ ਵੱਧ ਰਹੇ ਹੈ। ਜਿਵੇਂ ਕੋਈ ਰੱਬ ਦੇ ਨੇੜੇ ਜਾਂਦਾ ਹੈ ਉਹਦੇ ਵਾਦ ਖਤਮ ਹੋ ਜਾਂਦੇ ਹੈ, ਪਰ ਜਿਵੇਂ ਕੋਈ ਮਾਇਆ ਦੇ ਨੇੜੇ ਹੁੰਦੇ ਆ ਵਾਦ ਵਧਾਉਂਦੇ ਆ ਜੀ, ਉਹ ਵਿਕਾਰੀ ਤੇ ਝਗੜਾਲੂ ਹੁੰਦਾ ਹੈ ਜੀ।
ਦੋਏ ਰਾਹ ਚਲਾਏ ਹੁਕਮ ਸਬਾਏ ਜਨਮ ਮੁਵਾ ਸੰਸਾਰ।
ਹੁਣ ਸਾਹਿਬ ਕਹਿਣ ਲੱਗੇ ਗੁਰਮੁਖ ਤੇ ਮਨਮੁਖ ਦੇ ਜਿਹੜੇ ਦੋ ਰਸਤੇ ਨੇ, ਪ੍ਰਭੂ ਵੱਲੋਂ ਹੀ ਮਾਇਆ ਪੈਦਾ ਕੀਤੀ ਗਈ, ਦੋਵੇਂ ਰਾਹ ਉਹਦੇ ਚਲਾਏ ਨੇ, ਪਰ ਕੋਈ ਗੁਰੂ ਨਾਲ ਜੁੜ ਜਾਂਦਾ ਉਹ ਗੁਰਮੁਖ ਹੋ ਜਾਂਦਾ ਹੈ। ਤੇ ਸਾਹਿਬ ਕਹਿਣ ਲੱਗੇ ਜਨਮ ਮੁਵਾ ਸੰਸਾਰ, ਪਰ ਜਨਮ ਤੇ ਮੌਤ ਦੇ ਇਸ ਦਾਇਰੇ ਵਿੱਚ ਸਾਰਾ ਸੰਸਾਰ ਵਧਿਆ ਹੋਇਆ, ਰਾਹ ਜਿਹੜੇ ਤੇ ਮਰਜ਼ੀ ਕੋਈ ਚੱਲਦਾ ਹੈ ਜੀ।
ਨਾਮ ਬਿਨਾ ਨਾਹੀ ਕੋ ਬੇਲੀ ਬਿਖ ਲਾਦੀ ਸਿਰ ਭਾਰਾ।
ਪਰਮਾਤਮਾ ਦੇ ਨਾਮ ਬਿਨਾਂ ਕੋਈ ਬੇਲੀ ਨਹੀਂ ਹੈ। ਰੱਬ ਦੇ ਨਾਮ ਤੋਂ ਬਿਨਾਂ ਸੰਸਾਰ ਤੋਂ ਜਾਣ ਲੱਗਿਆਂ ਜਿੰਨੇ ਦੁਨੀਆਂ ਦੇ ਧਨ ਪਦਾਰਥ ਕਮਾਉਣ ਲੱਗਿਆਂ ਵਕਾਰ ਕਮਾਏ ਨੇ, ਬੇਈਮਾਨੀਆਂ ਕੀਤੀਆਂ, ਗਲਤ ਕੰਮ ਕੀਤੇ ਹੈ, ਝਗੜੇ ਪੈਦਾ ਕੀਤੇ ਧਨ ਲਈ, ਇਹ ਸਿਰ ਤੇ ਭਾਰ ਲੱਦਣ ਵਾਲੀ ਗੱਲ ਹੈ ਜੀ।
ਹੁਕਮ ਆਇਆ ਹੁਕਮ ਨਾ ਬੂਝਾ, ਹੁਕਮ ਸਵਾਰਨ ਹਾਰਾ।
ਹੁਣ ਦੋ ਸ਼ਬਦ ਸਮਝੋ, ਹੁਕਮ ਹੀ ਆਇਆ ਤੇ ਹੁਕਮ ਸਵਾਰਨ ਹਾਰਾ। ਪਰ ਜਦੋਂ ਹੁਕਮੀ ਦੇ ਹੁਕਮ ਵਿੱਚ ਨਹੀਂ ਰਹਿੰਦਾ, ਉਹ ਕਦੋਂ ਹੁਕਮ ਨਾ ਬੂਝੈ, ਉਹ ਹੁਕਮ ਨੂੰ ਬੁੱਝਦਾ ਨਹੀਂ। ਹੁਕਮ ਕੀ ਹੈ? ਸਾਹਿਬ ਅਗਲੀਆਂ ਪੰਕਤੀਆਂ ਅੰਦਰ ਰਹਿਮਤ ਕਰਦੇ ਹਨ ਜੀ।
ਨਾਨਕ ਸਾਹਿਬ ਸ਼ਬਦ ਸੰਜਾਪੈ ਸਾਚਾ ਸਿਰਜਨਹਾਰਾ।
ਉਹ ਪ੍ਰਭੂ ਪਰਮਾਤਮਾ ਜਿਹੜੀ ਉਹਦੀ ਸਮਝ ਹੈ ਨਾ ਨਾਨਕ, ਉਹ ਮਾਲਕ ਪਰਮਾਤਮਾ ਜਿਹੜਾ ਸਾਹਿਬ ਕਹਿਣ ਲੱਗੇ ਉਹ ਕੈਸਾ, ਉਹਦੀ ਸ਼ਬਦ ਸਮਝ ਆਉਣੀ ਹੈ। ਸ਼ਬਦ ਸੰਜਾਪੈ ਸਾਚਾ ਸਿਰਜਨਹਾਰਾ, ਉਹਦੀ ਸਮਝ ਆ ਸਕਦੀ ਗੁਰੂ ਸ਼ਬਦ ਦੁਆਰਾ। ਇਸ ਲਈ ਗੁਰਬਾਣੀ ਸਿੱਖ ਲਈ ਹੁਕਮ ਹੈ, ਅਤੇ ਨਾਲ ਹੁਕਮ ਕੀ ਹੈ? ਪ੍ਰਭੂ ਪਰਮਾਤਮਾ ਦਾ ਨਾਮ ਜਪਣਾ, ਇਹ ਗੁਰਸਿੱਖ ਲਈ ਹੁਕਮ ਹੈ। ਇਸ ਲਈ ਜਿਹੜਾ ਪ੍ਰਭੂ ਪਰਮਾਤਮਾ ਦੀ ਇਬਾਦਤ ਨਹੀਂ ਕਰਦਾ, ਗੁਰੂ ਬਾਣੀ ਗੁਰੂ ਦੇ ਬਚਨਾਂ ਨੂੰ ਨਹੀਂ ਕਮਾਉਂਦਾ, ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਗੁਰੂ ਸ਼ਬਦ ਨਾਲ ਜੁੜਨਾ ਹੀ ਪਰਮਾਤਮਾ ਦੇ ਨਾਲ ਜੁੜਨਾ ਹੈ, ਤੇ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਹੈ ਜੀ।
ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ।
ਹੁਣ ਜਿਹੜੇ ਹੁਕਮ ਨਾਲ ਜੁੜ ਗਏ ਭਗਤ ਹੋ ਗਏ, ਜਿਨ੍ਹਾਂ ਦੇ ਅੰਦਰ ਭਾਵਨਾ ਆ ਗਈ, ਗਿਆਨ ਆ ਗਿਆ, ਤਿਆਗ ਆ ਗਿਆ, ਉਹ ਭਗਤ ਹੋ ਗਏ। ਭਗਤ ਪੈਦਾ ਹੁੰਦੇ ਭਾਵਨਾ 'ਚੋਂ, ਚੇਤੇ ਰੱਖਿਓ। ਅਸੀਂ ਬੜੀ ਜਲਦੀ ਕਿਸੇ ਗੱਲ ਨੂੰ ਕੱਟਦੇ ਹਾਂ। ਇੱਕ ਹੁੰਦਾ ਭਰੋਸਾ ਜੀ, ਇੱਕ ਹੁੰਦੀ ਭਾਵਨਾ। ਭਰੋਸਾ ਕਦੇ ਨਾ ਕਦੇ ਸੁਣ ਕੇ ਬਣਦਾ ਅਤੇ ਸੁਣ ਕੇ ਡੋਲ ਜਾਂਦਾ। ਕੋਈ ਬੰਦਾ ਸੁਣ ਕੇ ਹੀ ਰੱਬ ਨਾਲ ਜੁੜਦਾ ਹੈ ਅਤੇ ਕੋਈ ਦੂਜੇ ਦੀ ਗੱਲ ਸੁਣ ਲਈ ਤਾਂ ਛੱਡ ਜਾਂਦਾ। ਪਰ ਜੇ ਭਰੋਸੇ 'ਚੋਂ ਭਾਵਨਾ ਪੈਦਾ ਹੋ ਜਾਏ ਫਿਰ ਪ੍ਰਭੂ ਮਿਲਦਾ ਹੈ। ਭਾਵਨਾ ਪ੍ਰੇਮ ਦਾ ਸਰੂਪ ਹੈ ਅਤੇ ਭਾਵਨਾ ਵਿੱਚੋਂ ਭਗਤ ਪੈਦਾ ਹੁੰਦਾ, ਚੇਤੇ ਰੱਖਿਓ। ਭਰੋਸੇ 'ਚੋਂ ਭਾਵਨਾ, ਭਾਵਨਾ 'ਚੋਂ ਭਗਤ ਪੈਦਾ ਹੁੰਦਾ। ਜਿਹੜੇ ਐਸੇ ਭਗਤ ਨੇ, ਭਗਤ ਸੋਹੇ ਦਰਬਾਰ, ਕਿੱਦਾਂ ਸੋਹਦੇ ਹੈ ਸ਼ਬਦ ਸੁਹਾਇਆ ਜੀਓ, ਉਹਨਾਂ ਨੂੰ ਪ੍ਰਭੂ ਪਰਮਾਤਮਾ ਦਾ ਨਾਮ ਸੋਹਣਾ ਅਤੇ ਮਿੱਠਾ ਲੱਗਦਾ ਹੈ ਜੀ।
ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ।
ਉਹ ਅੰਮ੍ਰਿਤ ਬਾਣ ਬੋਲਦੇ ਹੈ, ਉਹ ਪ੍ਰਭੂ ਪਰਮਾਤਮਾ ਮਿੱਠ ਬੋਲਣਾ ਨਾ। ਅਤੇ ਸਾਹਿਬ ਨੇ ਤਾਂ ਬਾਣੀ 'ਚ ਇਹ ਵੀ ਕਿਹਾ ਵੀ ਖੰਡ ਵਰਗਾ ਹੈ ਉਹ, ਪਰ ਸਮੱਸਿਆ ਇਹ ਆ ਵੀ ਰਲਿਆ ਰੇਤਾ 'ਚ ਹੋਇਆ। ਹੁਣ ਖੰਡ ਰੇਤਾ 'ਚ ਰਲ ਜਾਏ ਜੀ, ਹਾਥੀ ਨਹੀਂ ਚੁੱਕ ਸਕਦਾ। ਹਾਥੀ ਨੇ ਖੰਡ ਕੀ ਚੁਗਣੀ ਹੈ? ਰੇਤਾ ਵੀ ਉਡਾ ਦੇਵੇਗਾ। ਜੇ ਰੇਤੇ 'ਚੋਂ ਖੰਡ ਚੁਗਣੀ ਫਿਰ ਕੀੜੀ ਬਾਨਣਾ ਪੈਣਾ। ਹਾਥੀ ਹੰਕਾਰ ਦਾ ਪ੍ਰਤੀਕ ਹੈ, ਕੀੜੀ ਨਿਮਰਤਾ ਦਾ ਪ੍ਰਤੀਕ ਹੈ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹੋ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਇਸ ਲਈ ਜਿਹੜੇ ਰੱਬ ਦੇ ਨਾਮ ਨਾਲ ਜੁੜਦੇ ਨੇ ਉਹ ਅੰਮ੍ਰਿਤ ਬੋਲ ਬੋਲਦੇ ਨੇ। ਰਸਨ ਰਸਾਇਆ ਜੀ, ਉਹ ਜਿਹੜੀ ਉਹਨਾਂ ਦੀ ਰਸਨਾ ਹੈ ਉਹ ਪ੍ਰਭੂ ਦੇ ਨਾਮ ਰਸ ਵਿੱਚ ਗੁੱਧੀ ਹੈ ਜੀ।
ਰਸਨ ਰਸਾਏ ਨਾਮ ਤੇ ਸਾਏ ਗੁਰ ਕਾ ਸ਼ਬਦ ਵਿਕਾਣੇ।
ਐਸੇ ਜਿਹੜੇ ਗੁਰਸਿੱਖ ਨੇ ਗੁਰੂ ਦੇ ਸ਼ਬਦ ਤੇ ਵਿਕੇ ਹੁੰਦੇ ਹੈ, ਤੇ ਕੇਵਲ ਨਾਮ ਤੇ ਸਾਏ, ਉਹਦੇ ਨਾਮ ਦੇ ਉੱਪਰ ਉਹ ਵਿਕਣ ਵਾਲੇ ਗੁਰਸਿੱਖ ਹੁੰਦੇ ਨੇ। ਉਹ ਉਹਨਾਂ ਦੀ ਅਵਸਥਾ ਹੁੰਦੀ ਹੈ ਰਸਨ ਰਸਾਏ। ਜਿਹੜੇ ਰਸਨ ਰਸਾਏ ਗੁਰਸਿੱਖ ਹੁੰਦੇ ਨੇ ਉਹ ਗੁਰੂ ਸ਼ਬਦ ਦੁਆਰਾ ਪਰਮਾਤਮਾ ਦੇ ਨਾਮ ਤੇ ਵਿਕੇ ਹਨ ਜੀ।
ਪਾਰਸ ਪਰਸਿਆ ਪਾਰਸ ਹੋਏ ਜਾਂ ਤੇਰਾ ਮਨ ਭਾਣੇ।
ਗੁਰੂ ਸ਼ਬਦ ਨਾਲ ਜੁੜ ਕੇ ਅੰਦਰ ਵਾਲਾ ਪਾਰਸ ਹੋ ਜਾਂਦਾ ਹੈ। ਕਿਹਦਾ ਕਿਹਦਾ ਅੰਦਰ ਪਾਰਸ ਹੁੰਦਾ? ਜਾਂ ਤੇਰਾ ਮਨ ਭਾਣੇ, ਜਦੋਂ ਕੋਈ ਮਾਲਕ ਨਾਲ ਜੁੜਦਾ ਹੈ, ਜਿਹੜਾ ਪ੍ਰਭੂ ਨੂੰ ਭਾ ਜਾਂਦਾ ਹੈ ਉਹ ਅੰਦਰ ਤੋਂ ਪਾਰਸ ਹੋ ਜਾਂਦਾ ਹੈ। ਸਾਹਿਬ ਇਹ ਅੰਮ੍ਰਿਤ ਬਚਨ ਭੱਟਾਂ ਦੇ ਸੋਈਆਂ ਅੰਦਰ ਵੀ ਆਪਾਂ ਪੜ੍ਹਨੇ ਹੈ। ਇਸ ਲਈ ਜਦੋਂ ਗੁਰੂ ਦੇ ਸ਼ਬਦ ਨਾਲ ਕੋਈ ਜੁੜਦਾ, ਗੁਰੂ ਦਾ ਸ਼ਬਦ ਉਹਦੇ ਅੰਦਰ ਨੂੰ ਪਾਰਸ ਕਰਦਾ ਹੈ ਜੀ।
ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ।
ਜਿਹੜੇ ਐਸੇ ਗੁਰਸਿੱਖ ਹੋ ਜਾਂਦੇ ਨੇ, ਅਮਰਾ ਪਦ ਮੌਤ ਤੋਂ ਰਹਿਤ ਹੋ ਜਾਂਦੇ ਨੇ। ਅਮਰਾ ਪਦ ਪਾਇਆ, ਕਿੱਦਾਂ ਪਾਇਆ? ਆਪ ਗਵਾਇਆ, ਮੈਂ ਮੇਰੀ ਛੱਡ ਦਿੱਤੀ। ਵਿਰਲਾ ਗਿਆਨ ਵਿਚਾਰੀ, ਐਸੇ ਗਿਆਨ ਨੂੰ ਵਿਰਲਾ ਵਿਚਾਰ ਦਾ, ਗਿਆਨ ਦੀਆਂ ਡੀਂਗਾਂ ਮਾਰਨ ਵਾਲੇ ਬਹੁਤ ਹੁੰਦੇ ਹੈ, ਪਰ ਸਤਿਗੁਰੂ ਕਹਿਣ ਲੱਗੇ ਜਿਹੜਾ ਆਪਣੇ ਆਪ ਨੂੰ ਗਵਾ ਦੇਵੇ, ਜਿਹੜਾ ਹਉਮੈ ਛੱਡ ਦੇਵੇ, ਐਸਾ ਕੁਝ ਸੰਸਾਰ ਵਿੱਚ ਇੱਕ ਅੱਧ ਰੰਗ ਰਤੜਾ ਵਿਰਲਾ ਹੁੰਦਾ ਹੈ ਜੀ।
ਨਾਨਕ ਭਗਤ ਸੋਹਨ ਦਰ ਸੱਚ ਸਾਚੇ ਕੇ ਵਾਪਾਰੀ।
ਜਿਹੜੇ ਭਰੋਸੇ ਚੋਂ ਭਾਵਨਾ ਪੈਦਾ ਕਰਕੇ ਭਗਤ ਹੋ ਜਾਂਦੇ ਨੇ ਉਹ ਪ੍ਰਭੂ ਦੇ ਦਰ ਤੇ ਸੋਹਦੇ ਨੇ। ਸੋਹਦੇ ਕਿਉਂ ਨੇ? ਸਾਚੇ ਕੇ ਵਾਪਾਰੀ, ਉਹ ਪ੍ਰਭੂ ਦੇ ਨਾਮ ਦੇ ਸੱਚ ਦੇ ਵਪਾਰੀ ਹੁੰਦੇ ਹਨ।
ਭੂਖ ਪਿਆਸ ਆਥ ਕਿਉਂ ਦਰ ਜਾਏ ਸਾ ਜੀਓ।
ਆਥ ਦਾ ਅਰਥ ਹੁੰਦਾ ਮਾਇਆ, ਬਿਲਕੁਲ ਸ਼ਬਦੀ ਅਰਥ ਕਰਾਂਗੇ। ਭੂਖ ਪਿਆਸੋ ਆਥ, ਸਾਹਿਬ ਹੁਣ ਪੰਜਵੇਂ ਬੰਦ 'ਚ ਬਖਸ਼ਿਸ਼ ਕਰਦੇ ਵੀ ਹਾਲਤ ਕੀ ਸਾਡੀ ਸੰਤ ਦੇ ਪੰਜਵੇਂ ਬੰਦ ਅੰਦਰ, ਕਿ ਮੇਰੇ ਅੰਦਰ ਮਾਇਆ ਦੀ ਇੰਨੀ ਭੁੱਖ ਹੈ, ਮੈਂ ਕਿਵੇਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹਾਂ ਜੀ।
ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ।
ਤੇ ਗੁਰਮੁਖਾਂ ਨੇ ਦੱਸਿਆ, ਸੰਗਤ ਵਿੱਚੋਂ ਪਤਾ ਲੱਗਾ ਵੀ ਗੁਰੂ ਨੂੰ ਜਾ ਕੇ ਪੁੱਛ। ਜਦੋਂ ਗੁਰੂ ਕੋਲ ਆ ਕੇ ਪੁੱਛਿਆ, ਸਤਿਗੁਰ ਪੁੱਛੋ ਜਾਏ, ਗੁਰੂ ਸਾਹਿਬ ਨੂੰ ਪੁੱਛਿਆ ਵੀ ਮੇਰੇ ਅੰਦਰ ਮਾਇਆ ਦੀ ਬੜੀ ਭੁੱਖ ਹੈ, ਮੈਂ ਕਿਵੇਂ ਰੱਬ ਇਸ ਚੱਕਰ ਚੋਂ ਨਿਕਲ ਸਕਦਾ, ਕਿਵੇਂ ਮੇਰੇ ਮਨ 'ਚ ਆਨੰਦ ਆ ਸਕਦਾ। ਜੀਵਾਂ ਤੇਰੇ ਨਾਇ ਮਨ ਆਨੰਦ ਆ ਜੀਓ। ਤੇ ਸਾਹਿਬ ਨੇ ਦੱਸਿਆ, ਨਾਮ ਧਿਆਏ ਸਾ ਜੀਓ। ਕਹਿਣ ਲੱਗੇ, ਹੇ ਭਾਈ, ਪ੍ਰਭੂ ਦੀ ਬੰਦਗੀ ਕਰਨੀ ਕਰੋ ਜੀ।
ਸੱਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ।
ਇਸ ਨੇ ਗੁਰੂ ਤੋਂ ਪੁੱਛ ਕੇ ਸੱਚੇ ਨਾਮ ਨੂੰ ਧਿਆਉਣਾ ਕੀਤਾ। ਚਵਾਈ ਦਾ ਅਰਥ ਹੁੰਦਾ ਬੋਲਣਾ, ਚਵਾਉਣਾ। ਸੱਚ ਨਾਮ ਧਿਆਈ ਸੱਚ ਚਵਾਈ, ਰਸਨਾ ਦੁਆਰਾ ਰੱਬ ਦਾ ਨਾਮ ਜਪਿਆ, ਫਿਰ ਸੱਚਾ ਨਾਮ ਮੇਰੇ ਧਿਆਨ ਵਿੱਚ ਆ ਗਿਆ। ਇਸ ਤਰੀਕੇ ਨਾਲ ਗੁਰਮੁਖ ਸਾਚ ਪਛਾਣਾ, ਗੁਰੂ ਦੇ ਬਚਨਾਂ ਦੁਆਰਾ ਪ੍ਰਭੂ ਦੀ ਪਛਾਣ ਹੁੰਦੀ ਹੈ ਜੀ।
ਦੀਨਾਨਾਥ ਦਇਆਲ ਨਿਰੰਜਨ ਆਨ ਦੇਨ ਨਾਮ ਵਖਾਣਾ।
ਹੁਣ ਸਮਝ ਆ ਗਈ, ਪਛਾਣ ਹੋ ਗਈ, ਉਹ ਪਰਮਾਤਮਾ ਦੀਨਾਂ ਦਾ ਨਾਥ ਕਹਿੰਦੇ ਵੱਡੇ ਨੂੰ, ਦੀਨ ਕਹਿੰਦੇ ਮਸਕੀਨ ਗਰੀਬ ਨੂੰ। ਸਾਡਾ ਗਰੀਬਾਂ ਦਾ ਸਭ ਤੋਂ ਵੱਡਾ ਆਸਰਾ ਪ੍ਰਭੂ ਪਰਮਾਤਮਾ ਦਇਆਲ, ਜਿਹੜਾ ਦਇਆ ਦਾ ਘਰ ਕੇਵਲ ਉਹ ਹੈ। ਨਿਰੰਜਨ ਨਿਰਜਵਾ ਅੰਜਨ, ਜਿਹੜਾ ਕਾਲਖ ਤੋਂ ਰਹਿਤ ਹੈ। ਅਣਦਨ ਨਾਮ ਵਖਾਣਾ, ਐਸੇ ਪ੍ਰਭੂ ਦਾ ਨਾਮ ਅਣ ਦਿਨ ਦਿਨ ਰਾਤ ਮੈਂ ਹੁਣ ਉਹਦਾ ਨਾਮ ਜਪਦਾ ਹਾਂ ਜੀ।
ਕਰਨੀ ਕਾਰ ਤੁਰਹੋਂ ਫੁਰਮਾਈ ਆਪ ਮੋਆ ਮਨ ਮਾਰੀ।
ਅੰਤਲੀਆਂ ਪੰਕਤੀਆਂ ਨੇ ਬੜੇ ਧਿਆਨ ਨਾਲ ਸੁਣਿਓ। ਕਰਨੀ ਕਾਰ ਤੁਰਹੋਂ ਫੁਰਮਾਈ, ਇਹ ਪ੍ਰਭੂ ਪਰਮਾਤਮਾ ਦੀ ਜਿਹੜੀ ਕਾਰ ਹੈ ਨਾ, ਕਿਹੜੀ ਕਾਰ ਹੈ ਭਾਈ? ਜੀਵਾਂ ਤੇਰਾ ਨਾ ਹੀ ਮਨ ਆਨੰਦ ਹੈ ਜੀ। ਉਹ ਜਿਹੜਾ ਪਰਮਾਤਮਾ ਦਾ ਨਾਮ ਜਪਣ ਦੀ ਕਾਰ ਹੈ ਨਾ, ਇਹ ਸਾਨੂੰ ਧੁਰ ਤੋਂ ਫਰਮਾਈ ਹੋਈ ਹੈ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀ। ਉਹਨੂੰ ਸੰਗਤ ਕਹਿੰਦੇ ਨਾ, ਬੰਦਿਆਂ ਦੀਆਂ ਗੱਲਾਂ ਕਰਨ ਨੂੰ ਸੰਗਤ ਨਹੀਂ ਕਹਿੰਦੇ, ਕਿਸੇ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਨੂੰ ਸੰਗਤ ਨਹੀਂ ਕਹਿੰਦੇ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਇੱਕ ਰੱਬ ਦੀ ਗੱਲ ਕਰ, ਇੱਕ ਪਰਮਾਤਮਾ ਨਾਲ ਜੁੜ ਸਕੇ ਉਹ ਗੱਲ ਕਰ। ਅਤੇ ਜਿਹੜਾ ਫਿਰ ਏਸੀ ਕਾਰ ਕਰਦਾ ਹੈ, ਕਰਨੀ ਕਾਰ ਧੁਰੋ ਫਰਮਾਈ ਆਪ ਮੋਆ ਮਨ ਮਾਰੀ, ਉਹਦਾ ਮਨ ਮਰ ਜਾਂਦਾ। ਮਨ ਅੰਤਰ ਬੋਲਿਆ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ ਗੁਰੂ ਗ੍ਰੰਥ ਸਾਹਿਬ। ਜਦੋਂ ਮਨ ਮਰ ਗਿਆ, ਮਨ ਦਾ ਮਰ ਜਾਣਾ, ਹੰਗਤਾ ਦਾ ਮਰ ਜਾਣਾ, ਮੈਂ ਮੇਰੀ ਦਾ ਮਰ ਜਾਣਾ, ਇਹ ਕਿੱਦਾਂ ਮਰਦਾ ਹੈ? ਪ੍ਰਭੂ ਦੇ ਨਾਮ ਨਾਲ ਜੁੜ ਕੇ ਮਨ ਮਰਦਾ ਹੈ ਜੀ।
ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ।
ਹੁਣ ਵੇਖੋ ਅੰਤਲੀ ਤੇ ਲਾਸਟ, ਪਹਿਲੀ ਤੇ ਲਾਸਟ ਪੰਕਤੀ ਜੋੜਿਓ। ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀ। ਉਹ ਕਿੱਦਾਂ ਆਇਆ ਮਨ 'ਚ ਆਨੰਦ? ਇੱਥੋਂ ਪਤਾ ਲੱਗ ਗਿਆ ਜਿਹੜੇ ਨਾਮ ਨਾਲ ਜੁੜੇ। ਨਾਨਕ ਨਾਮ ਮਹਾਰਸ ਮਿੱਠਾ, ਜਿਹਨੂੰ ਮਿਲ ਗਿਆ ਨਾ, ਉਹਨੇ 6 ਸਾਲਾਂ ਦੀ ਉਮਰ 'ਚ ਕਿਹਾ ਅੰਮਾ। ਵੈਸੇ ਗੁਰੂ ਗ੍ਰੰਥ ਸਾਹਿਬ ਬਾਣੀ 'ਚ ਇੱਦਾਂ ਵੀ ਤੁਸੀਂ ਪੜ੍ਹੋਗੇ, ਸਾਈਂ ਮਹਿੰਡਾ ਇੱਠੜਾ ਅੰਮ ਅੱਬੇ ਥਾਵੋ ਮਿੱਠੜਾ। ਅੰਮ ਕਹਿੰਦੇ ਅੰਮਾ ਮਾਂ, ਅੱਬਾ ਕਹਿੰਦੇ ਪਿਤਾ। ਕਹਿੰਦੇ ਮੇਰਾ ਰੱਬ ਐਸਾ, ਮੇਰੇ ਮਾਂ ਪਿਓ ਨਾਲੋਂ ਵੀ ਮੇਰੇ ਲਈ ਮਿੱਠਾ ਹੈ। ਅੰਮ ਅੱਬੇ ਥਾਵੋ ਮਿੱਠੜਾ। ਅਤੇ ਜਿਹੜਾ ਜੁੜ ਗਿਆ ਰੱਬ ਦੇ ਨਾਮ ਨਾਲ, ਉਹਨੇ 6 ਸਾਲਾਂ ਦੀ ਉਮਰ 'ਚ ਨਮਾਜ਼ ਅਦਾ ਕਰਦਿਆਂ ਕਹਿਣ ਲੱਗੇ, ਮਾਂ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਮੈਂ ਨਹੀਂ ਕਹਿੰਦਾ ਦੁਨੀਆਂ ਦੀਆਂ ਵਸਤੂਆਂ ਮਿੱਠੀਆਂ ਨਹੀਂ, ਇਹ ਵੀ ਰੱਬ ਨੇ ਬਣਾਈਆਂ ਮਿੱਠੀਆਂ ਨੇ, ਪਰ ਸਭੇ ਵਸਤੂ ਮਿੱਠੀਆਂ ਪਰ ਰੱਬ ਨਾ ਪੁੱਜਣ ਦੁੱਧ, ਉਹਦੇ ਨਾਮ ਦੇ ਰਸ ਦੇ ਮੁਕਾਬਲੇ ਨਹੀਂ। ਇਸ ਲਈ ਜਿਹੜਾ ਰੱਬ ਦਾ ਨਾਮ ਮਹਾਰਸ ਮਿੱਠਾ, ਤ੍ਰਿਸ਼ਨਾ ਨਾਮ ਨਿਵਾਰੀ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੈ। ਪੂਰਨ ਧਿਆਨ ਪ੍ਰਭੂ ਨਾਮ ਨਾਲ ਜੁੜੀਏ ਤਾਂ ਕਿ ਅੰਦਰ ਦੀ ਤ੍ਰਿਸ਼ਨਾ ਬੁੱਝ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਧੰਨਵਾਦ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀ ਦਾ ਕੋਟਾਨਕੋਟ ਧੰਨਵਾਦ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਦਾਸ ਦੀਆਂ ਸਮਝ ਕੇ ਛੱਡ ਦੇਣੀਆਂ। ਸਮੁੱਚੇ ਪ੍ਰਬੰਧਕ ਜਣਾਂ ਦਾ ਅਤੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਸਿੰਘ ਸਾਹਿਬ ਜੀ, ਸਮੁੱਚੇ ਸਿੰਘ ਸਾਹਿਬ ਗੁਰੂ ਕੇ ਵਜ਼ੀਰਾਂ ਦਾ ਸਭ ਦਾ ਕੋਟਾਨਕੋਟ ਧੰਨਵਾਦ। ਦਾਸ ਬੜਾ ਨਿਮਾਣਾ ਹੈ, ਤੁਹਾਡੇ ਚਰਨਾਂ ਦੀ ਧੂੜ ਹਾਂ। ਸੱਚਮੁੱਚ ਇੱਕ ਯਤਨ ਕਰਿਓ, ਅਰਦਾਸ ਕਰਿਓ, ਕਹਿਣੀ ਕਰਨੀ ਦਾ ਸੁਮੇਲ ਬਖਸ਼ ਕੇ ਸਤਿਗੁਰੂ ਸੇਵਾ ਲੈਣ। ਜੇ ਸ਼ਬਦ ਅਸੀਂ ਕਹਿੰਦੇ ਹਾਂ, ਸਾਨੂੰ ਵੀ ਕਦੇ ਨਾਮ ਦੀ ਗੱਲ ਸਮਝ ਆ ਜਾਏ, ਨਾਮ ਬਾਣੀ ਦੀ ਅਸੀਂ ਖੁਦ ਅਭਿਆਸੀ ਹੋ ਸਕੀਏ। ਇੰਨੀਆਂ ਬੇਨਤੀਆਂ ਕਰਦੇ ਹੋਇਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਦਿੰਦੇ ਹਾਂ। ਅਸੀਸਾਂ ਦੇਣੀਆਂ, ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਭ ਦਾ ਇੱਕ ਵਾਰ ਫਿਰ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਧੰਨਵਾਦ। ਅੰਤਲੀਆਂ ਪੰਕਤੀਆਂ ਪੜ ਸਮਾਪਤੀ ਹੈ ਜੀ।
ਕਰਨੇ ਕਾਰ ਤੁਰੋ
ਫੁਰਮਾਈ, ਆਪ ਮੁਆ ਮਨ ਮਾਰੀ,
ਨਾਨਕ
ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾ ਨਾਨਕ ਦਾਸ ਸਦਾ ਕੁਰਬਾਨੀ, ਤੁਧ ਅਗੈ ਅਰਦਾਸ ਮਾਰੀ, ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕਾਏ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗਵਾਈ, ਦੇਖ ਕੇ ਅਣਜਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਟਲ, ਧਰਮਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੋਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹਨ। ਸੱਜੇ ਹੋ ਦੀਵਾਨਾਂ ਅੰਦਰ ਆਸਾ ਦੀਵਾਰ ਦੇ ਕੀਰਤਨ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ। ਸਤਿਗੁਰੂ ਸਾਹਿਬ ਜੀ ਆਪ ਜੀ ਦੇ ਸੇਵਕਾਂ ਪਾਸੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ੋ, ਗਾਂ ਵਾਸਤੇ ਸਮੱਤ ਬਖਸ਼ੋ। ਆਈ ਹੋਈ ਸਾਧ ਸੰਗਤ ਦੀ ਹਾਜ਼ਰੀ ਤਿੰਨ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮਦਾਨ ਸੇਵਾ ਸਿਮਰਨ ਦੀ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਸਾਹਿਬ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਆਈ ਹੋਈ ਸਾਧ ਸੰਗਤ ਨੂੰ ਆਪਣੇ ਪਾਵਨ ਮੁਖਾਰ ਬਿੰਤੋਂ ਪਾਵਨ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਕਰਤਾਰਥ ਕਰੋ। ਹੁਕਮਨਾਮੇ ਤੇ ਚੱਲਣ ਦੀ ਮਾਤਬੁੱਧ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਥ ਕਲਮ ਅਗੰਮ, ਮਸਤਕ ਲਿਖਾਵਤੀ, ਪੁਰਜ ਰਹਿਓ ਸਭ ਸੰਗ, ਅਨੂਪ ਰੂਪਾਵਤੀ, ਉਸਤਤ ਕਹਿਣ ਨਾ ਜਾਏ, ਮੁਖੋਂ ਤੁਹਾਰੀਆ, ਮੋਹੀ ਦੇਖ ਦਰਸ, ਨਾਨਕ ਬਲਿਹਾਰੀਆ, ਸੱਜਣ ਸੱਚਾ ਪਾਤਸ਼ਾਹ, ਸਿਰਸਾਹਾਂ ਦਸਾਹੋ, ਜਿਸ ਪਾਸ ਬੈਠਿਆ ਸੋਹੀਆ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਜੀਵਾਂ ਤੇਰਾ ਨਾਏ, ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ, ਗੁਣ ਗੋਬਿੰਦ ਹੈ ਜੀਓ, ਜੀਵਾਂ ਤੇਰਾ ਨਾਏ, ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ, ਗੁਣ ਗੋਬਿੰਦ ਹੈ ਜੀਓ, ਗੁਰ ਗਿਆਨ ਅਪਾਰਾ ਸਿਰਜਨਹਾਰਾ, ਜਿਨ ਸਿਰਜੇ ਤਿਨ ਗੋਈ ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਉ ਹੁਕਮੇ ਹੋਏ ਨਬੇੜ ਭਰਮ ਚੁਕਾਏ ਸੀ ਜੀਉ ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮਹ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਉ ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜੀਉ ਦੋਏ ਰਾਹ ਚਲਾਏ ਹੁਕਮ ਸਬਾਏ ਜਨਮ ਮੋਆ ਸੰਸਾਰ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰ ਹੁਕਮੀ ਆਇਆ ਹੁਕਮ ਨਾ ਬੁਝੈ ਹੁਕਮ ਸਵਾਰਨ ਹਾਰ ਨਾਨਕ ਸਾਹਿਬ ਸ਼ਬਦ ਸੰਜਾਪੈ ਸਾਚਾ ਸਿਰਜਣਹਾਰ ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤਿਸਾਏ ਗੁਰ ਕੈ ਸ਼ਬਦ ਵਿਕਾਣੇ ਪਾਰਸ ਪਰਸਿਆ ਪਾਰਸ ਹੋਏ ਜਾਂ ਤੇਰਾ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰ ਸਾਚ ਸਾਚੇ ਕੇ ਵਾਪਾਰੀ ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਉ ਸਤਿਗੁਰ ਪੂਛੋ ਜਾਏ ਨਾਮ ਧਿਆਏ ਸਾ ਜੀਉ ਸੱਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨਾਨਾਥ ਦਇਆਲ ਨਿਰੰਜਨ ਆਨ ਦਿਨ ਨਾਮ ਵਖਾਣਾ ਕਰਨੀ ਕਾਰ ਧੁਰਹੋਂ ਫੁਰਮਾਈ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਕਰਨੀ ਕਾਰ ਧੁਰਹੋਂ ਫੁਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।